ਗੁਰੂ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਵੋ ਜੋਰ ਕਰ ਬੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਉਸੀ ਦਿਨ ਸਦ ਖਾਲਸੋ ਅਕਾਲ ਬੁੰਗੈ ਤਖਤ ਮਕਾਨ ਦਿਨੋ ਸਬਨ ਉਚਾਰ ਢਿੱਗ ਨਿਬਾਬੈ ਸਿੰਘ ਸੁਜਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਸੰਧਿਆ ਦੇ ਦੀਵਾਨ ਸਜੇ ਹਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇਤਿਹਾਸ ਢਾਡੀ ਸਿੰਘਾਂ ਦੀ ਰਸਨਾ ਤੋਂ ਸਰਵਣ ਕੀਤਾ ਜੋ ਲੜੀਵਾਰ ਕਥਾ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਆਪ ਜੀ ਸਰਵਣ ਕਰਦੇ ਹੋ ਉਹ ਇੱਕ ਦੋ ਦਿਨਾਂ ਤੋਂ ਮਹਾਂਪੁਰਸ਼ਾਂ ਦੇ ਆਉਣ ਕਰਕੇ ਰੋਕੀ ਹੋਈ ਹੈ ਔਰ ਜੋ ਸ੍ਰੀ ਗੁਰੂ ਪੰਥ ਪ੍ਰਕਾਸ਼ ਜੀ ਦੀ ਕਥਾ ਹੈ ਉਹ ਆਪ ਵਿੱਚੋਂ 94 ਪ੍ਰਸੰਗ ਸਰਵਣ ਕਰ ਰਹੇ ਹੋ ਸਾਧ ਸੰਗਤ ਜੀ ਜਿਸ ਸਮੇਂ ਬਾਬਾ ਕਪੂਰ ਸਿੰਘ ਜੀ ਨਵਾਬ ਨੂੰ ਨਵਾਬੀ ਦਾ ਖਿਤਾਬ ਦਿੱਤਾ ਸੂਬੇ ਅਸਲਮ ਖਾਨ ਲਾਹੌਰ ਨੇ 1.25 ਲੱਖ ਰੁਪਈਏ ਦੀ ਜਗੀਰ 12 ਪਿੰਡ ਸ੍ਰੀ ਅੰਮ੍ਰਿਤਸਰ ਦੇ ਨਾਮ ਲਾ ਦਿੱਤੇ ਔਰ ਇਹ ਬੇਨਤੀ ਖਾਲਸੇ ਨੂੰ ਕੀਤੀ ਕਿ ਤੁਸੀਂ ਦੰਗਾ ਫਸਾਦ ਨਾ ਕਰੋ ਸਰਕਾਰ ਤੁਹਾਡਾ ਸਤਿਕਾਰ ਮਾਣ ਕਾਇਮ ਰੱਖੇਗੀ ਪੰਜਾਬ ਚ ਇੱਕ ਨਵਾਬ ਤੁਹਾਡਾ ਹੋਵੇਗਾ ਬਰਾਬਰ ਦੇ ਰਾਜ ਅਧਿਕਾਰੀ ਹੋਵੋਗੇ ਜਦੋਂ ਇਹ ਬਚਨ ਕਹਿ ਕੇ ਖਾਲਸੇ ਨੂੰ ਆਪਣੇ ਵੱਲੋਂ ਤਾਂ ਇਸ ਰਾਜਨੀਤੀ ਦੇ ਦਾਅ ਪੇਚ ਵਿਚ ਫਸਾਉਣ ਦਾ ਯਤਨ ਕੀਤਾ ਸੀ ਕਿ ਸਿੰਘ ਠੰਡੇ ਪੈ ਜਾਣਗੇ ਘੱਟ ਜਾਣਗੇ ਪਿੰਡਾਂ ਨੂੰ ਚਲੇ ਜਾਣਗੇ ਔਰ ਖਿੰਡ ਪੁੰਡ ਜਾਣਗੇ ਤੇ ਅਸੀਂ ਇਹਨਾਂ ਨੂੰ ਦਬਾ ਲਵਾਂਗੇ ਪਰ ਜੋ ਪਰਮੇਸ਼ਰ ਨੂੰ ਮਨਜ਼ੂਰ ਹੁੰਦਾ ਉਹ ਹੋ ਕੇ ਰਹਿੰਦਾ ਹੈ ਮਹਾਰਾਜ ਕਹਿੰਦੇ ਆ ਵੀ ਜੋ ਮੈਂ ਚਿਤੋਂ ਨਾ ਕਰੇ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੇ ਜੋ ਮੇਰਾ ਚਿਤ ਨਾ ਹੋਏ ਬੰਦਾ ਸੋਚਦਾ ਕੁਝ ਹੋਰ ਹੈ ਹੋ ਕੁਝ ਹੋਰ ਜਾਂਦਾ ਹੈ ਹੁੰਦਾ ਉਹੀ ਹੈ ਜੋ ਪਰਮੇਸ਼ਰ ਨੂੰ ਮਨਜ਼ੂਰ ਹੋਵੇ ਸੋ ਸਰਕਾਰ ਤਾਂ ਚਾਹੁੰਦੀ ਸੀ ਖਾਲਸਾ ਘਟੇਗਾ ਪਰ ਖਾਲਸਾ ਪੰਥ ਬਹੁਤ ਜ਼ਿਆਦਾ ਵੱਧ ਗਿਆ ਇੱਥੋਂ ਤੱਕ ਇਤਿਹਾਸ ਵਿੱਚ ਜ਼ਿਕਰ ਆਉਂਦਾ 70,000 ਘੋੜ ਸਵਾਰ ਖਾਲਸੇ ਦੀ ਫੌਜ ਹੋ ਗਿਆ ਫੌਜਾਂ ਹੀ ਫੌਜਾਂ ਸ੍ਰੀ ਅੰਮ੍ਰਿਤਸਰ ਦੇ ਆਲੇ ਦੁਆਲੇ ਮੀਲਾਂ ਵਿੱਚ ਸਿੰਘਾਂ ਦੀਆਂ ਛਾਉਣੀਆਂ ਪੈ ਗਈਆਂ ਉਸ ਵੇਲੇ ਬਾਬਾ ਕਪੂਰ ਸਿੰਘ ਜੀ ਨਵਾਬ ਨੇ ਸਿਆਣਪ ਦੇ ਨਾਲ ਵਿਚਾਰ ਕੀਤੀ ਵੀ ਇਹਨਾਂ ਖਾਲਸੇ ਦਾ ਲੰਗਰ ਕੌਣ ਪਕਾਵੇ 70,000 ਬੰਦੇ ਨੂੰ ਪ੍ਰਸ਼ਾਦਾ ਛਕਾਉਣਾ ਘੋੜਿਆਂ ਦਾ ਘਾਹ ਪੱਠਾ ਇੱਕ ਜਗ੍ਹਾ ਤੇ ਇਕੱਠੇ ਬੰਦੋਬਸਤ ਕਰਨਾ ਬੜਾ ਔਖਾ ਉਹਨਾਂ ਨੇ ਬਾਬਾ ਦਰਬਾਰਾ ਸਿੰਘ ਜੀ ਦੀਵਾਨ ਜੋ ਉਸ ਵੇਲੇ ਅਕਾਲ ਤਖ਼ਤ ਜਥੇਦਾਰ ਸਨ ਬਾਬਾ ਵਿਨੋਦ ਸਿੰਘ ਜੀ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਭਾਈ ਮਨੀ ਸਿੰਘ ਇਹਨਾਂ ਸਾਰੇ ਸਿਆਣੇ ਸਿੰਘਾਂ ਨਾਲ ਸਲਾਹ ਕਰਕੇ ਪੰਥ ਖਾਲਸੇ ਦੀਆਂ ਜਥੇਬੰਦੀਆਂ ਕਾਇਮ ਕੀਤੀਆਂ ਬੁੱਢਾ ਦਲ ਤੇ ਤਰਨਾ ਦਲ ਉਹ ਜੋ ਖਾਲਸੇ ਦਾ ਵੰਡ ਵਰਤੇਵਾ ਹੋ ਰਿਹਾ ਹੈ ਅੱਜ ਦੇ ਪ੍ਰਕਰਣ ਵਿੱਚ ਆਪਾਂ ਸਰਵਣ ਕਰੀਏ ਸੁਰਤੀਆਂ ਬਿਰਤੀਆਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਦੋਹਰਾ ਉਸੀ ਦਿਨ ਸਦ ਖਾਲਸੋ ਅਕਾਲ ਬੁੰਗੈ ਤਖਤ ਮਕਾਨ।
ਉਸੇ ਦਿਨ ਹੀ ਸਾਰਾ ਪੰਥ ਖਾਲਸਾ ਬਾਬੇ ਨਵਾਬ ਕਪੂਰ ਸਿੰਘ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੱਦ ਲਿਆ। ਸਾਰੇ ਮੁਖੀ ਸਿੰਘ ਪੰਥ ਦੇ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਦੀਵਾਨ ਦਰਬਾਰਾ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਹਰੀ ਸਿੰਘ ਭੰਗੀ, ਏਦਾਂ ਸਾਰੇ ਸਿੰਘ ਇਕੱਠੇ ਹੋ ਗਏ।
ਦੀਨੋ ਸਭਨ ਉਚਾਰ ਢਿੱਗ ਨੇ ਬਾਬਾ ਸਿੰਘ ਸੁਜਾਨ।
ਨਵਾਬ ਬੜਾ ਸਿਆਣਾ ਸੀ ਕਪੂਰ ਸਿੰਘ, ਉਹਨੇ ਸਾਰੇ ਪੰਥ ਦੇ ਚਰਨਾਂ ਚ ਹੱਥ ਜੋੜ ਕੇ ਬੇਨਤੀ ਕੀਤੀ, ਖਾਲਸਾ ਜੀ ਏਡੀ ਵੱਡੀ ਭਾਰੀ ਖਾਲਸੇ ਦੀ ਫੌਜ ਹੋ ਗਈ ਹੈ, ਇਹਦਾ ਬੰਦੋਬਸਤ ਬੜੇ ਸਿਸਟਮ ਨਾਲ ਕਰਨਾ ਪੈਣਾ ਹੈ, ਸੋ ਆਪਾਂ ਹੁਣ ਇਹਦੀ ਇੱਕ ਤਰਤੀਬ ਬਣਾ ਦਈਏ ਤਾਂ ਕਿ ਖਾਲਸਾ ਇਕੱਠਾ ਵੀ ਰਵੇ ਤੇ ਆਪਸ ਵਿੱਚ ਕੋਈ ਝਗੜਾ ਵੀ ਨਾ ਹੋਵੇ, ਕਿਉਂਕਿ ਬਹੁਤੀ ਫੌਜ ਹੋਣ ਕਰਕੇ ਪੂਰਾ ਲੰਗਰ ਵੀ ਇੱਕ ਟਾਈਮ ਤੇ ਵਰਤਾਉਣਾ ਔਖਾ ਹੋ ਜਾਂਦਾ ਸੀ ਇੱਕ ਜਗ੍ਹਾ ਤੇ ਘੋੜਿਆਂ ਦਾ ਦਾਣਾ ਘਾਹ ਪੱਠਾ ਵਰਤਾਉਣ ਦੀ ਸੇਵਾ ਜੱਸਾ ਸਿੰਘ ਭਚੰਗੀ ਕਰਿਆ ਕਰਦਾ ਸੀ, ਆਲੂ ਵਾਲੀ ਆ ਉਦੋਂ ਬਹੁਤ ਛੋਟੀ ਉਮਰ ਦਾ ਸੀ, ਸੋ ਇਹ ਸਾਰੀ ਸੇਵਾਵਾਂ ਜਿਹੜੀਆਂ ਜ਼ਿੰਮੇਵਾਰੀ ਨਾਲ ਨਿਭਣੀਆਂ ਔਖੀਆਂ ਹੋ ਰਹੀਆਂ ਸਨ। ਜਥੇਦਾਰ ਸਾਹਿਬ ਬਾਬਾ ਕਪੂਰ ਸਿੰਘ ਜੀ ਕਹਿੰਦੇ ਆ ਵੀ ਆਪਾਂ ਸਾਰੇ ਰਲ ਕੇ ਇੱਕ ਸਿਸਟਮ ਬਣਾ ਦਈਏ, ਮਰਜ਼ਾਦਾ ਬਣਾ ਦਈਏ।
ਚਾਓ ਭਾਈ ਭਾਈ ਮਨੀ ਸਿੰਘ ਦਰਬਾਰ ਪੁਜਾਰੀ।
ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਪੁਜਾਰੀ ਸਨ। ਅੱਜ ਕੱਲ ਪੁਜਾਰੀ ਸ਼ਬਦਾਂ ਤੋਂ ਬੜੀ ਕਈਆਂ ਨੂੰ ਐਲਰਜੀ ਹੁੰਦੀ ਹੈ ਵੀ ਪੁਜਾਰੀ ਕਿਉਂ ਕਹਿ ਦਿੱਤਾ। ਸਾਧ ਸੰਗਤ ਜੀ, ਮਹਾਰਾਜ ਦੀ ਬਾਣੀ ਵਿੱਚ ਸ਼ਬਦ ਆਇਆ ਹੈ ਕੋਟ ਪੁਜਾਰੀ ਕਰਤੇ ਪੂਜਾ, ਪਰਮੇਸ਼ਰ ਦੀ ਗੁਰ ਪੂਜਾ ਵਿਦ ਸਹਿਤ ਕਰੋ, ਤੇ ਫਿਰ ਇਹ ਵੀ ਵਚਨ ਆਇਆ ਗੁਰ ਪੂਜੋ ਕਰ ਨਮਸਕਾਰ। ਪੂਜਾ ਕਰਨ ਵਾਲੇ ਨੂੰ ਪੁਜਾਰੀ ਕਹਿੰਦੇ ਆ, ਜਿਹੜਾ ਪਰਮੇਸ਼ਰ ਦੇ ਦਰਬਾਰ ਦੀ ਸੇਵਾ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨੂੰ ਪੁਜਾਰੀ ਕਹਿੰਦੇ ਆ। ਆਪਾਂ ਅੱਜ ਕੱਲ ਕੋਈ ਵੀ ਸ਼ਬਦ ਹੋਵੇ ਕਹਿ ਦਿੰਦੇ ਜੇ ਬਾਹਮਣਾਂ ਦਾ ਹੈ, ਤੇ ਉਥੋਂ ਹੀ ਅਸੀਂ ਸਾਧ ਸੰਗਤ ਜੀ ਸ਼ੰਕੇ ਚ ਪੈ ਜਾਂਦੇ। ਐਸਾ ਸ਼ੰਕਾ ਨਾ ਕਰਿਆ ਕਰੋ, ਭਾਸ਼ਾ ਦਾ ਗਿਆਨ ਹੋਣਾ ਚਾਹੀਦਾ, ਸ਼ਬਦਾਂ ਦਾ ਗਿਆਨ ਹੋਣਾ ਚਾਹੀਦਾ, ਫਿਰ ਪਤਾ ਲੱਗਦਾ ਵੀ ਕਿਹੜੇ ਕੰਮ ਲਈ ਕਿਹੜਾ ਸ਼ਬਦ ਵਰਤਿਆ ਗਿਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਪੂਜਾ ਭਾਈ ਮਨੀ ਸਿੰਘ ਜੀ ਹਰਿਮੰਦਰ ਸਾਹਿਬ ਦੀ ਸੇਵਾ ਕਰਿਆ ਕਰਦੇ ਸਨ, ਇਸ ਕਰਕੇ ਮਨੀ ਸਿੰਘ ਦਰਬਾਰ ਪੁਜਾਰੀ ਲਿਖਿਆ ਹੈ। ਹਾਂਜੀ,
ਲੀਨੋ ਸਭਨ ਮਦ ਬੈਠਾਈ।
ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵੱਡੇ ਬਜੁਰਗ ਸਨ ਪੰਥ ਦੇ, ਗੁਰੂ ਕਲਗੀਧਰ ਪਾਤਸ਼ਾਹ ਜੀ ਦੀ, ਜਿਨ੍ਹਾਂ ਨੇ ਬਹੁਤ ਲੰਮਾ ਸੰਗਤ ਕੀਤੀ ਸੀ, ਉਹਨਾਂ ਨੂੰ ਸਾਰਿਆਂ ਦੇ ਵਿਚਕਾਰ ਬਾ ਲਿਆ ਗਿਆ।
ਦੇਹਨ ਭੱਲੇ ਦੋਉ ਬਾਵੇ ਬੁਲਾਈ।
ਗੁਰੂ ਅੰਗਦ ਦੇਵ ਜੀ ਦੀ ਹੰਸ ਬੰਸ ਵਿਚੋਂ ਬਾਬਾ ਜੀ ਬਾਬਾ ਵਿਨੋਦ ਸਿੰਘ ਜੀ ਜਥੇਦਾਰ ਸਾਹਿਬ, ਜਿਹੜੇ ਹਜ਼ੂਰ ਸਾਹਿਬ ਤੋਂ ਪੰਜਾਂ ਪਿਆਰਿਆਂ ਨੂੰ ਮਹਾਰਾਜ ਨੇ ਗੱਦੀ ਨਿਸ਼ਾਨ ਦੇ ਕੇ, ਘੋੜਾ ਦੇ ਕੇ, ਨਗਾਰਾ ਦੇ ਕੇ ਭੇਜਿਆ ਸੀ, ਉਹ ਬਾਬਾ ਵਿਨੋਦ ਸਿੰਘ ਜੀ ਜਥੇਦਾਰ ਸਾਹਿਬ ਸਨ ਉਸ ਵੇਲੇ ਵੱਡੇ ਬਜੁਰਗ, ਉਹਨਾਂ ਨੂੰ ਵਿੱਚ ਬਹਾ ਲਿਆ। ਭਾਈ ਕਾਹਨ ਸਿੰਘ ਜੀ ਗੁਰੂ ਅੰਗਦ ਅਮਰਦਾਸ ਸਾਹਿਬ ਦੀ ਅੰਸ ਬੰਸ ਭੱਲੇ ਸਾਹਿਬ ਜਾਦੇ, ਉਹਨਾਂ ਨੂੰ ਵਿੱਚ ਬਹਾ ਲਿਆ ਗਿਆ। ਇਸ ਤਰ੍ਹਾਂ ਸਾਰੇ ਗੁਰੂ ਅੰਸੀ ਗੁਰੂ ਕੇ ਸਾਹਿਬ ਜਾਦੇ ਵਿੱਚ ਬੈਠੇ ਪੰਥ ਦੇ।
ਕਾਹਨ ਸਿੰਘ ਔ ਬਨੋਜ ਸਿੰਘ ਥਾਈ।
ਬਾਬਾ ਕਾਹਨ ਸਿੰਘ ਜੀ, ਭਾਈ ਕਾਹਨ ਸਿੰਘ ਜਿਨ੍ਹਾਂ ਨੂੰ ਕਹਿੰਦੇ ਆ, ਤੇ ਬਾਬਾ ਬਨੋਜ ਸਿੰਘ ਜਥੇਦਾਰ, ਇਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਨੌਵੀਂ ਪੀੜੀ ਹੋਏ ਹਨ, ਸ੍ਰੀ ਖੰਡੂਰ ਸਾਹਿਬ ਦੇ ਰਹਿਣ ਵਾਲੇ, ਇਹਨਾਂ ਨੂੰ ਵਿੱਚ ਭਾਇਆ ਗਿਆ।
ਸਭੀ ਪੰਥ ਜੇ ਨਾਮ ਲਿਖਾਇਆ।
ਕਹਿੰਦੇ ਜੇ ਸਾਰੇ ਸਿੰਘਾਂ ਦੇ ਨਾਂ ਲਿਖੀਏ, ਬੜੇ ਸਿੰਘ ਸਨ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਇਸੇ ਤਰ੍ਹਾਂ ਗੁਰਬਖਸ਼ ਸਿੰਘ ਤੇ ਭਾਈ ਹਰੀ ਸਿੰਘ ਜੀ ਭੰਗੀ, ਪੰਜਵੜ ਪਿੰਡ ਦਾ ਜਰਨੈਲ ਹੋਇਆ, ਜਿਹਨੇ ਸਾਧ ਜੀ ਭੰਗੀਆਂ ਦੀ ਮਿਸਲ 12 ਮਿਸਲਾਂ ਚੋਂ ਸਭ ਤੋਂ ਤਾਕਤਵਰ ਮਿਸਲ ਭੰਗੀਆਂ ਦੀ ਹੋਈ ਹੈ। ਪਹਿਲਾਂ ਅਹਿਮਦ ਸ਼ਾਹ ਅਬਦਾਲੀ ਦੇ ਕੋਲੋਂ ਭੰਗੀਆਂ ਨੇ ਤੋਪ ਖੋਹੀ ਸੀ, ਜਮ ਜਮਾ ਤੋਪ, ਜਿਹਦੇ ਵਿੱਚ 12 ਮਣ ਦਾ ਗੋਲਾ ਪੈਂਦਾ ਸੀ, 12 ਮਣ ਦਾ ਗੋਲਾ, ਤੇ ਉਹਦਾ ਕਹਿੰਦੇ ਧਮਕ ਦੇ ਨਾਲ 60-60 ਮੀਲ ਚ ਧਰਤੀ ਕੰਬ ਜਾਂਦੀ ਸੀ, ਐਡੀ ਵੱਡੀ ਤੋਪ ਸੀ ਉਹ, ਜੋ ਅਬਦਾਲੀ ਨੇ ਤਿਆਰ ਕਰਵਾਈ ਸੀ, ਉਹਦਾ ਨਾਮ ਅਬਦਾਲੀ ਨੇ ਜਾਮ ਜਮਾ ਤੋਪ ਰੱਖਿਆ ਸੀ, ਤੇ ਭੰਗੀਆਂ ਨੇ ਖੋਹ ਲਈ, ਇਸ ਕਰਕੇ ਉਹਦਾ ਨਾਮ ਭੰਗੀਆਂ ਦੀ ਤੋਪ ਹੈ। ਅੱਜ ਵੀ ਲਾਹੌਰ ਕਿਲ੍ਹੇ ਦੇ ਵਿੱਚ ਕਹਿੰਦੇ ਉਹ ਸਾਂਭ ਕੇ ਰੱਖੀ ਭੰਗੀਆਂ ਦੀ ਤੋਪ। ਸੋ ਖਾਲਸਾ ਜੀ, ਇਹ ਇਹੋ ਜਿਹਾ ਜਰਨੈਲ ਹਰੀ ਸਿੰਘ ਭੰਗੀ, ਜਿਹਦੇ ਹੱਥ ਚ ਪਦਮ ਸੀਗਾ, ਕਹਿੰਦੇ ਇਹਦੇ ਹੱਥੋਂ ਲੰਗਰ ਨਹੀਂ ਸੀ ਨਿਖੁੱਟਦਾ, ਸਾਰਾ ਪੰਥ ਇਹਦੇ ਹੱਥੋਂ ਲੰਗਰ ਛਕਦਾ ਸੀ। ਸੋ ਇਹੋ ਜੇ ਸਿੰਘ ਜਰਨੈਲ ਆ ਪੰਥ ਦੇ ਮੁਖੀ ਬੈਠੇ ਹਨ।
ਗ੍ਰੰਥ ਵਧੈ ਆਉ ਅੰਤ ਨਾ ਪਈਐ।
ਜੇ ਸਿੰਘਾਂ ਦੇ ਸਾਰਿਆਂ ਦੇ ਨਾਮ ਮੁਖੀਆਂ ਦੇ ਲਿਖਣ ਲੱਗ ਜਾਈਏ ਗ੍ਰੰਥ ਬਹੁਤ ਵੱਧ ਜਾਏਗਾ, ਫਿਰ ਵੀ ਪੰਥ ਦਾ ਅੰਤ ਨਹੀਂ ਪਏਗਾ।
ਨਵਾਬ ਕਪੂਰ ਸਿੰਘ ਸਭ ਸੋ ਕਹੀ।
ਇਹਨਾਂ ਵਿਚੋਂ ਸ਼੍ਰੋਮਣੀ ਜਥੇਦਾਰ ਨਵਾਬ ਕਪੂਰ ਸਿੰਘ ਜੀ ਸਨ। ਉਸ ਵੇਲੇ ਸਾਰਾ ਪੰਥ ਉਹਨਾਂ ਵੱਲ ਦੇਖਦਾ ਸੀ। ਉਹਨਾਂ ਤੋਂ ਬਜੁਰਗ ਸਿੰਘ ਵੀ ਬੈਠੇ ਸਨ, ਪਰ ਕਪੂਰ ਸਿੰਘ ਦਾ ਪ੍ਰਤਾਪ ਹੀ ਐਸਾ ਸੀ, ਸਾਰੇ ਉਹਦੀ ਗੱਲ ਸੁਣਦੇ ਸਨ, ਮੰਨਦੇ ਸਨ। ਸਾਰੇ ਪੰਥ ਵਿਚ ਖੜ ਕੇ ਨਵਾਬ ਕਪੂਰ ਸਿੰਘ ਬੇਨਤੀ ਕੀਤੀ।
ਯਹੀ ਬਾਤ ਅਬ ਮੈਂ ਮਨ ਆਈ।
ਕਹਿਣ ਲੱਗਾ, ਖਾਲਸਾ ਜੀ, ਮੇਰੇ ਮਨ ਵਿਚ ਇਹ ਬਾਤ ਆਉਂਦੀ ਹੈ, ਮੈਂ ਸਾਰੇ ਪੰਥ ਦੀ ਜੋ ਪ੍ਰਸਥਿਤੀ ਹੈ ਉਹ ਦੇਖ ਕੇ ਆਪਣਾ ਇੱਕ ਫੁਰਨਾ ਕੀਤਾ, ਜੇ ਤੁਹਾਨੂੰ ਸਾਰਿਆਂ ਨੂੰ ਮਨਜ਼ੂਰ ਹੋਵੇਗਾ ਤੇ ਉਹਨੂੰ ਆਪਾਂ ਪਾਸ ਕਰਾਂਗੇ।
ਅੱਗੇ ਪੰਥ ਤੋਂ ਪਿੰਡ ਪਿੰਡ ਫਿਰ ਤੋ।
ਖਾਲਸਾ ਜੀ, ਅੱਗੇ ਤੇ ਪਿੰਡ ਖਿੰਡਿਆ ਪੰਥ ਖਿੰਡਿਆ ਹੋਇਆ ਸੀਗਾ ਤੇ ਪਿੰਡਾਂ ਚ ਵਿਚਰਦੇ ਸੀਗੇ ਸਿੰਘਾਂ ਦੇ ਜਥੇ। ਪਿੱਛੇ ਵੀ ਆਪਾਂ ਕਥਾ ਸੁਣੀ ਹੈ, ਜਦੋਂ ਮਹਾਰਾਜ ਅੰਮ੍ਰਿਤ ਛਕਾਇਆ ਆਨੰਦਪੁਰ ਸਾਹਿਬ ਤਾਂ 15-15 20-20 25-25 ਸਿੰਘਾਂ ਦੇ ਜਥੇ ਵਿਚਰਦੇ ਸੀਗੇ ਤੇ ਇੱਕ ਪਿੰਡ ਚ ਜੇ 25-30 ਸਿੰਘ ਚਲੇ ਜਾਂਦੇ, ਚਲੋ ਪਿੰਡ ਵਾਲੇ ਸੇਵਾ ਕਰ ਦਿੰਦੇ, ਕੋਈ ਲੰਗਰ ਪ੍ਰਸ਼ਾਦਾ, ਕੋਈ ਦਾਣਾ ਘੋੜਿਆਂ ਦਾ, ਘਾਹ ਪੱਠਾ ਹਾਜ਼ਰ ਹੋ ਜਾਂਦਾ, ਅਗਲੇ ਪਿੰਡ ਚਲੇ ਜਾਂਦੇ। ਅੱਗੇ ਤੇ ਇੱਦਾਂ ਪਿੰਡਾਂ ਦੇ ਵਿੱਚ ਭੀੜ ਵਿਚਰ ਕੇ ਗੁਜ਼ਾਰਾ ਕਰ ਲੈਂਦਾ ਸੀ।
ਆਪੋ ਆਪਣੀ ਗੁਜ਼ਰ ਹੈ ਕਰਤੋ।
ਆਪਣੀ ਆਪਣੀ ਗੁਜ਼ਰ ਕਰ ਲੈਂਦੇ ਸੀ। ਥੋੜੇ ਥੋੜੇ ਸਨ ਨਾ ਜਥੇ, ਕੋਈ 25 ਸਿੰਘਾਂ ਦਾ, ਕੋਈ 50 ਸਿੰਘਾਂ ਦਾ, ਤੇ ਇੰਨਾ ਕੁ ਨੂੰ ਪਿੰਡ ਵਾਲੇ ਸਾਂਭ ਲੈਂਦੇ ਆ। ਤੇ ਹੁਣ ਖਾਲਸਾ ਹੋ ਗਿਆ ਹਜ਼ਾਰਾਂ ਦੀ ਗਿਣਤੀ ਵਿਚ।
ਅਬ ਇਕ ਥਾਂ ਪੁੱਜਾ ਲੰਗਰ ਨਾਹੀ।
ਹੁਣ ਇੰਨੀ ਫੌਜ ਖਾਲਸੇ ਦੀ ਹੋ ਗਈ, ਇੰਨੇ ਘੋੜੇ ਹੋ ਗਏ ਵੀ ਇਕ ਥਾਂ ਤੇ ਇੰਨਾ ਲੰਗਰ ਪਕਾਣਾ, ਇੰਨਾ ਰਾਸ਼ਨ ਪਾਣੀ ਇਕੱਠਾ ਕਰਨਾ ਉਹ ਬੜਾ ਔਖਾ ਹੈ। 70,000 ਗਿਣਤੀ ਦੱਸੀ ਹੈ ਉਸ ਵੇਲੇ ਖਾਲਸੇ ਦੀ ਇਤਿਹਾਸਕਾਰਾਂ ਨੇ। ਇੰਨੀ ਫੌਜ ਨੂੰ ਪ੍ਰਸ਼ਾਦਾ ਬਣਾ ਕੇ ਛਕਾਣਾ ਕੋਈ ਮਹਿਨੇ ਰੱਖਦਾ, ਐਡੀ ਫੌਜ ਦਾ ਕਿੱਥੋਂ ਬੰਦੋਬਸਤ ਕਰੀਏ।
ਕੋ ਜੁਗਤ ਅਬ ਲਯੋ ਬਣਾਈ।
ਹੁਣ ਇੱਦਾਂ ਕੋਈ ਖਾਲਸਾ ਜੀ ਤਰੀਕਾ ਬਣਾਈਏ, ਜੁਗਤੀ ਬਣਾਈਏ ਜਿਹਦੇ ਨਾਲ ਆਪਣਾ ਸਾਰਿਆਂ ਦਾ ਵਧੀਆ ਪ੍ਰਬੰਧ ਚੱਲ ਸਕੇ।
ਸਿੰਘਨ ਦਈਆ ਜਥੋ ਬਣਾਈ।
ਆਪਾਂ ਸਿੰਘਾਂ ਦੇ ਜਥੇ ਬਣਾ ਦਈਏ, ਜਥੇਦਾਰਾਂ ਦੇ ਪ੍ਰਬੰਧ ਵਿਚ 10-10, 5-5 ਹਜ਼ਾਰ, 2-2 ਹਜ਼ਾਰ ਸਿੰਘਾਂ ਦੇ ਜਥੇ ਹੋ ਜਾਣਗੇ। ਆਪਣੇ ਆਪਣੇ ਜਥਿਆਂ ਨੂੰ ਸਿੰਘ ਸਾਂਭੀ ਫਿਰਨਗੇ, ਮੁਖੀ ਸਿੰਘ ਉਹਨਾਂ ਦੀ ਜ਼ਿੰਮੇਵਾਰੀ ਹੋਵੇਗੀ। ਆਪਣੇ ਆਪਣੇ ਅਧੀਨ ਜਿੰਨੇ ਘੋੜ ਸਵਾਰ ਹੋਣਗੇ ਉਹਨਾਂ ਦਾ ਉਹ ਖਰਚਾ ਪਾਣੀ ਜਥੇਦਾਰ ਦਿਆ ਕਰਨਗੇ।
ਦੇ ਦੇ ਖਰਚ ਉਸ ਦਈਆ ਪਰਚਾਏ।
ਜਥੇਦਾਰ ਨੂੰ ਖਰਚਾ ਸਾਂਝੇ ਖਜ਼ਾਨੇ ਚੋਂ ਮਿਲੇਗਾ, ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਰਕਾਰ ਵੱਲੋਂ ਜਗੀਰ ਆ ਰਹੀ ਹੈ, ਔਰ 12 ਪਿੰਡਾਂ ਦੀ ਜਿਹੜੀ ਜਗੀਰ ਆਈ ਹੈ, ਹੋਰ ਜਿਹੜਾ ਗੁਰੂ ਕਾ ਖਜ਼ਾਨਾ ਹੈ ਉਹਦੇ ਚੋਂ ਆਪਾਂ ਵੰਡ ਲਿਆ ਕਰਾਂਗੇ ਸਾਰੇ। ਅੱਗੇ ਜਥੇਦਾਰ ਆਪਣੇ ਆਪਣੇ ਸਿੰਘਾਂ ਸਿਪਾਹੀਆਂ ਨੂੰ ਵੰਡ ਦਿਆ ਕਰਨਗੇ।
ਸਭੀ ਖਾਲਸਾ ਸੋ ਮੰਨ ਲਈ।
ਇਹ ਗੱਲ ਜਿਹੜੀ ਸੀ ਨਾ ਨਵਾਬ ਕਪੂਰ ਸਿੰਘ ਦੀ, ਇਹ ਸਾਰੇ ਖਾਲਸੇ ਨੇ ਮੰਨ ਲਈ। ਸਿੰਘ ਕਹਿਣ ਲੱਗੇ ਵੀ ਸਿਆਣੀ ਗੱਲ ਹੈ, ਹੁਣ ਇੰਨਾ ਬੰਦੋਬਸਤ ਹੁੰਦਾ ਨਹੀਂ ਸੀ। 70,000 ਘੋੜੇ ਨੂੰ ਦਾਣਾ ਵੰਡਣਾ, 70,000 ਘੋੜੇ ਨੂੰ ਪੱਠੇ ਪਾਣੇ, 70,000 ਸਿੰਘਾਂ ਨੂੰ ਪ੍ਰਸ਼ਾਦਾ ਦੇਣਾ, ਕੱਪੜਾ ਦੇਣਾ, ਹੋਰ ਵੀ ਛੋਟੇ ਮੋਟੇ ਖਰਚੇ ਹੁੰਦੇ ਹੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਥਾਂ ਤੇ ਕਰਨੀਆਂ ਰੋਜ਼ ਬੜਾ ਔਖਾ ਸੀਗਾ। ਸਿੰਘਾਂ ਨੇ ਆਖਿਆ ਇੱਦਾਂ ਕਰੋ, ਵੰਡ ਵੰਡਈਆ ਕਰ ਲੋ ਥੋੜਾ ਜਿਹਾ।
ਪਸੰਦ ਸਭਨ ਕੇ ਇਹ ਗੱਲ ਆਈ।
ਇਹ ਸਾਰੇ ਪੰਥ ਨੂੰ ਗੱਲ ਪਸੰਦ ਆ ਗਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ। ਸਾਰੇ ਸਿਆਣੇ ਸਿੰਘ ਜੋ ਬੈਠੇ ਸਨ ਸਾਰੇ ਸਹਿਮਤ ਹੋ ਗਏ।
ਦੋਹਰਾ ਪੰਜ ਡੇਰਨ ਬਿਦ ਰਚ ਦਈ, ਪੰਜ ਨਿਸ਼ਾਨ ਬਣਾਏ।
ਬਾਬੇ ਕਪੂਰ ਸਿੰਘ ਨੇ ਪੰਜ ਨਿਸ਼ਾਨ ਸਾਹਿਬ ਪ੍ਰਗਟ ਕੀਤੇ। ਜੋ ਪਹਿਲਾ ਨਿਸ਼ਾਨ ਸਾਹਿਬ ਹੈ ਉਹ ਸ੍ਰੀ ਹਜੂਰ ਸਾਹਿਬ ਤੋਂ ਦਸਮ ਪਿਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਨਗਾਰਾ ਦੇ ਇੱਕ ਨਿਸ਼ਾਨ ਬਖਸ਼ਿਸ਼ ਕੀਤਾ, ਜੋ ਅੱਜ ਬੁੱਢੇ ਦਲ ਦੇ ਵਿਚ ਸਾਧ ਸੰਗਤ ਜੀ ਮੌਜੂਦ ਹੈ। ਜਦੋਂ ਦਲ ਵਹੀਰ ਪੰਥ ਚੱਲਦਾ ਇੱਕ ਨਗਰ ਤੋਂ ਦੂਜੇ ਨਗਰ, ਉਹੀ ਨਿਸ਼ਾਨ ਸਾਹਿਬ ਜਾਂਦਾ ਹੈ। ਨਗਾਰਾ ਜੋ ਹੈ ਉਹ ਬਿਰਧ ਹੋ ਚੁੱਕਾ ਹੈ, ਇਸ ਕਰਕੇ ਉਹਦੀ ਥਾਂ ਉਹ ਨਗਾਰਾ ਜਿਹੜਾ ਪੁਰਾਣਾ ਹੈ ਉਹ ਦਮਦਮੇ ਸਾਹਿਬ ਖਜ਼ਾਨੇ ਵਿਚ ਹੈ ਤੇ ਉਹਦੀ ਥਾਂ ਤੇ ਨਵਾਂ ਨਗਾਰਾ ਚੜਾਇਆ ਜਾਂਦਾ ਹੈ ਦਲ ਦੇ ਨਾਲ, ਕਿਉਂਕਿ ਨਗਾਰੇ ਦੀਆਂ ਜਿਹੜੀਆਂ ਰਿਵਟਾਂ ਹੁੰਦੀਆਂ ਨਾ ਉਹ ਪੁਰਾਣੀਆਂ ਹੋਣ ਕਰਕੇ ਉਹਦੇ ਵਿਚੋਂ ਛੇਕ ਹੋ ਗਏ ਸਨ, ਉਹ ਹੁਣ ਬਦਲ ਦਿੱਤਾ। ਪਰ ਨਿਸ਼ਾਨ ਸਾਹਿਬ ਉਹੀ ਹੈ ਜਿਹੜਾ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਆਪਣੇ ਹੱਥੀ ਦੇ ਕੇ ਤੋਰਿਆ ਸੀ ਬਾਬਾ ਵਿਨੋਦ ਸਿੰਘ ਸਾਹਿਬ ਜੀ ਤੇ ਪੰਜਾਂ ਪਿਆਰਿਆਂ ਨੂੰ। ਸੋ ਖਾਲਸਾ ਜੀ, ਹੁਣ ਉਸ ਨਿਸ਼ਾਨ ਸਾਹਿਬ ਤੋਂ ਅੱਗੇ ਪੰਜ ਨਿਸ਼ਾਨ ਸਾਹਿਬ ਬਾਬਾ ਜੀ ਹੋਰ ਪ੍ਰਗਟ ਕਰਨ ਲੱਗੇ। ਬਾਬਾ ਕਪੂਰ ਸਿੰਘ ਜੀ ਉਹਨਾਂ ਨੇ ਪੰਜ ਨਿਸ਼ਾਨ ਤਿਆਰ ਕੀਤੇ, ਪੰਜਾਂ ਨਿਸ਼ਾਨ ਸਾਹਿਬਾਂ ਦੀ ਤਾਬਿਆ ਪੰਜ ਜਥੇ ਖਾਲਸੇ ਦੇ ਬਣ ਗਏ।
पंजो झंडे तौ गड्डे श्री अकाल बुंगे ते लियाए।
श्री अकाल तख्त साहब जी तो पांच निशान दिते गए। एक निशान शहीदां दी मिसल नूं जिवें हुण अगे जिक्र आ ही जाणा वी किहनूं किहनूं दित्ता। ਉਹ ਖਾਲਸਾ ਜੀ ਫਿਰ ਆਪਣੇ ਆਪਣੇ ਡੇਰਿਆਂ ਚ ਸਿੰਘਾਂ ਨੇ ਲਿਆ ਕੇ ਨਿਸ਼ਾਨ ਗੱਡ ਲਏ ਤੇ ਉਹਨਾਂ ਦੇ ਨਗਾਰੇ ਵੀ ਵੱਖਰੇ ਵੱਖਰੇ ਹੋ ਗਏ। ਉਹ ਇੱਕ ਜਥਾ ਇੱਕ ਨਗਾਰਾ ਇੱਕ ਨਿਸ਼ਾਨ ਸਾਹਿਬ ਹੋਏਗਾ। ਇਸ ਤਰ੍ਹਾਂ ਪੰਜ ਤਰਨੇ ਦਲ 40 ਸਾਲ ਤੋਂ ਉੱਪਰ ਦੇ ਜਿਹੜੇ ਸੀ ਉਹਨਾਂ ਨੂੰ ਬੁੱਢਾ ਦਲ ਕਹਿੰਦੇ ਸੀਗੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਜਦੋਂ ਬੰਦ ਸਨ ਤਾਂ ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਭੇਜਿਆ ਤਾਂ 40 ਦਿਨਾਂ ਵਾਸਤੇ ਸੀ ਜਹਾਂਗੀਰ ਨੇ, ਪਰ ਸਤਿਗੁਰਾਂ ਨੂੰ ਅੰਦਰ ਭੇਜ ਕੇ ਬਾਅਦ ਭੁੱਲ ਗਿਆ ਸੀਗਾ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਾਤਾ ਗੰਗਾ ਜੀ ਬੇਨਤੀ ਕੀਤੀ, ਬਾਬਾ ਜੀ ਜਿਵੇਂ ਵੀ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਚੋਂ ਬਾਹਰ ਲੈ ਕੇ ਆਓ। ਦਾਬਿਸਤਾਨ ਮਜ਼ਾਹਬ ਦਾ ਲਿਖਾਰੀ ਲਿਖਦਾ ਹੈ, ਮੋਹਿਸ ਰਫਾਨੀ ਉਸ ਵੇਲੇ ਜਿਉਂਦਾ ਸੀ, ਉਹ ਫਾਰਸੀ ਦਾ ਕਿਤਾਬ ਨੇ ਲਿਖੀ ਹੈ, ਉਹ ਕਹਿੰਦਾ ਕਿ ਬੇਅੰਤ ਸਿੱਖ ਗੁਰੂ ਕੇ ਪਿਆਰੇ ਗਵਾਲੀਅਰ ਦੇ ਕਿਲ੍ਹੇ ਨੂੰ ਮੱਥਾ ਟੇਕ ਕੇ ਆ ਜਾਂਦੇ ਸੀਗੇ, ਬਾਹਰੋਂ ਹੀ ਨਮਸਕਾਰ ਕਰਕੇ ਆ ਜਾਂਦੇ ਸੀ। ਇੰਨੀ ਭਾਵਨਾ ਸੀ ਸਿੱਖਾਂ ਦੀ ਵੀ ਸਾਡਾ ਗੁਰੂ ਇੱਥੇ ਬੰਦ ਹੈ। ਤਾਂ ਬਾਬਾ ਬੁੱਢਾ ਜੀ ਨੇ ਹੁਕਮਨਾਮਾ ਜਾਰੀ ਕੀਤਾ ਵੀ ਸਿੰਘ ਉਹ ਪੰਜਾਬ ਜਿੰਨੀ ਫੌਜ ਹੈ ਜਿਹੜੇ ਕੋਲ ਕੋਈ ਵੀ ਸ਼ਸਤਰ ਹੈ ਉਹ ਲੈ ਕੇ ਆ ਜਾਓ, ਕਿਸੇ ਕੋਲ ਡਾਂਗ, ਕਿਸੇ ਕੋਲ ਸੋਟਾ, ਕਿਸੇ ਕੋਲ ਬੰਦੂਕ, ਕਿਸੇ ਕੋਲ ਤਲਵਾਰ, ਬਰਛਾ ਲੈ ਕੇ ਆ ਜਾਓ। ਜੇਕਰ ਬਾਦਸ਼ਾਹ ਗੁਰੂ ਸਾਹਿਬ ਨੂੰ ਕਿਲ੍ਹੇ ਤੋਂ ਬਾਹਰ ਨਹੀਂ ਕੱਢੇਗਾ, ਅਸੀਂ ਕਿਲ੍ਹਾ ਤੋੜ ਕੇ ਗਵਾਲੀਅਰ ਦਾ ਕਿਲ੍ਹਾ ਤੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੈ ਆਵਾਂਗੇ। ਇੱਥੋਂ ਤੱਕ ਮਨਸੂਬਾ ਬਣ ਗਿਆ। ਕਹਿੰਦੇ 32,000 ਸਿੱਖ ਫੌਜ ਬਾਬਾ ਬੁੱਢਾ ਸਾਹਿਬ ਦੀ ਜਥੇਦਾਰੀ ਗਵਾਲੀਅਰ ਪਹੁੰਚ ਗਈ। ਉਧਰੋਂ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਕਿਲ੍ਹੇ ਤੋਂ ਬਾਹਰ ਆਉਣ ਦੇ ਲਈ ਕਹਿ ਦਿੱਤਾ, ਪਰ ਕਹਿ ਦਿੱਤਾ ਵੀ ਜੇ ਮਹਾਰਾਜ ਤੁਸੀਂ ਬਾਹਰ, ਮਹਾਰਾਜ ਨੇ ਕਿਹਾ ਸੀ ਵੀ ਜਿਹੜੇ ਰਾਜੇ ਅੰਦਰ ਹਨ ਇਹਨਾਂ ਰਾਜਿਆਂ ਨੂੰ ਅਸੀਂ ਨਾਲ ਲੈ ਕੇ ਜਾਣਾ। ਬਾਦਸ਼ਾਹ ਨੇ ਕਿਹਾ ਜਿਹੜੇ ਰਾਜੇ ਤੁਹਾਡੇ ਚੋਲੇ ਦੀਆਂ ਕਲੀਆਂ ਫੜ ਕੇ ਆ ਸਕਦੇ ਉਹ ਲੈ ਆਓ, ਉਹਦਾ ਮਤਲਬ ਸੀ 2-4 ਰਾਜੇ ਬਾਹਰ ਕੱਢ ਲੈਣਗੇ। ਮਹਾਰਾਜ 52 ਕਲੀਆਂ ਦਾ ਚੋਲਾ ਮੇਰੀ ਪੀੜ੍ਹੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਪਾਇਆ ਤੇ 52 ਦੇ 52 ਰਾਜੇ ਗਵਾਲੀਅਰ ਦੇ ਕਿਲ੍ਹੇ ਤੋਂ ਬਾਹਰ ਕੱਢੇ। ਬੰਦੀ ਛੋੜ ਦਾਤਾ ਦਾ ਇਹ ਮਹਾਨ ਪਰਉਪਕਾਰ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਹੋਇਆ। ਸਤਿਗੁਰ ਬੰਦੀ ਛੋੜ ਹੈ, ਬੰਧਨ ਮੁਕਤ ਕਰੇ ਅਲੀਣਾ, ਬੰਧਨ ਮੁਕਤ ਕਰ ਦਿੱਤਾ 52 ਰਾਜਿਆਂ ਨੂੰ। ਜਦੋਂ ਬਾਹਰ ਆਏ ਤੇ 32,000 ਫੌਜ ਸਿੱਖਾਂ ਦੀ ਖੜੀ, ਬਾਬਾ ਬੁੱਢਾ ਜੀ ਖੜੇ ਹੋਏ। ਮਹਾਰਾਜ ਕਹਿੰਦੇ ਬਾਬਾ ਜੀ ਤੁਹਾਨੂੰ ਅਸੀਂ ਫੌਜ ਦੇ ਕੇ ਆਏ ਸੀ 2,250,000, ਇਹ ਤੇ ਬੜੀ ਫੌਜ ਹੋ ਗਈ। ਉਹ ਕਹਿੰਦੇ ਮਹਾਰਾਜ ਜੀ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ, ਮਾਤਾ ਜੀ ਦਾ ਹੁਕਮ ਹੈ ਵੀ ਜੇ ਬਾਦਸ਼ਾਹ ਆਪਣੇ ਆਪ ਨਹੀਂ ਨਾ ਕਿਲ੍ਹੇ ਚੋਂ ਆਪ ਨੂੰ ਬਾਹਰ ਕੱਢੇਗਾ ਤੇ ਕਿਲ੍ਹਾ ਤੋੜ ਦਿਓ। ਅਸੀਂ ਤਾਂ ਜੰਗ ਨੂੰ ਆਏ ਹਾਂ, ਤਿਆਰੀ ਕਰਕੇ ਕਿਲ੍ਹਾ ਤੋੜ ਦੇਣਾ। ਜੇ ਤੁਸੀਂ ਹੁਣ ਨਾ ਬਾਹਰ ਆਉਂਦੇ ਤਾਂ ਅਸੀਂ ਅੱਜ ਹੀ ਸਮਝੋ ਕਿਲ੍ਹਾ ਫਤਿਹ ਕਰ ਲੈਣਾ ਸੀਗਾ। ਤੇ ਮਹਾਰਾਜ ਬੜੇ ਖੁਸ਼ ਹੋਏ, ਕਹਿਣ ਲੱਗੇ ਬਾਬਾ ਜੀ ਤੁਹਾਡੇ ਨਾਂ ਤੇ ਬੁੱਢਾ ਦਲ ਚੱਲੇਗਾ। ਉਹ ਬਚਨ 100 ਸਾਲ ਬਾਅਦ ਪੂਰਾ ਹੋਇਆ, ਅੱਜ ਬਚਨ ਪੂਰਾ ਹੋ ਰਿਹਾ ਜਦੋਂ ਕਪੂਰ ਸਿੰਘ ਹੋਰੀ 40 ਸਾਲ ਤੋਂ ਉੱਪਰ ਦੇ ਸਿੰਘਾਂ ਦਾ ਨਾਮ ਬੁੱਢਾ ਦਲ ਰੱਖ ਰਹੇ ਹੈ, 40 ਸਾਲ ਤੋਂ ਥੱਲੇ ਦਾ ਨਾਮ ਤਰਨਾ। ਤਰਨਾ ਕਹਿੰਦੇ ਜਵਾਨ ਨੂੰ, ਗੱਭਰੂ ਨੂੰ, ਤਰੁਣ ਹਿੰਦੀ ਦਾ ਸੰਸਕ੍ਰਿਤ ਦਾ ਸ਼ਬਦ ਹੈ ਤਰੁਣ, ਤਰੁਣ ਮੈਨੇ ਜਵਾਨ, ਤਰਨਾ ਦਲ ਬਣਾਇਆ। ਉਹਦੇ ਵਿੱਚ 5 ਜਥੇ ਬਣਾਏ ਹਨ।
ਚਾਉ ਪਈ ਪ੍ਰਥਮ ਸ਼ਹੀਦਨ ਔ ਨਿਹੰਗਨ ਫੜਾਇਓ।
ਪਹਿਲਾ ਨਿਸ਼ਾਨ ਸਾਹਿਬ ਜਿਹੜਾ ਦਿੱਤਾ ਹੈ ਉਹ ਨਿਹੰਗ ਸਿੰਘਾਂ ਨੂੰ ਦਿੱਤਾ ਹੈ, ਬਾਬਾ ਕਪੂਰ ਸਿੰਘ ਜੀ ਨੇ, ਜਿਨ੍ਹਾਂ ਨੂੰ ਸ਼ਹੀਦਾਂ ਦੀ ਮਿਸਲ ਵੀ ਕਹਿੰਦੇ ਆ ਤੇ ਨਿਹੰਗਾਂ ਦੀ ਮਿਸਲ ਵੀ ਕਹਿੰਦੇ ਆ।
ਦੀਪ ਸਿੰਘ ਸਿੰਘ ਕਰਮ ਸੋ ਗਾਇਓ।
ਇਹਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਪਹੁ ਪਿੰਡ ਵਾਲੇ, ਸ਼ਹੀਦ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੂੰ ਸ਼ਹੀਦਾਂ ਦੀ ਮਿਸਲ ਦਾ ਮੋਢੀ ਮੰਨਿਆ ਜਾਂਦਾ ਹੈ। ਸ਼ਹੀਦ ਤਾਂ ਬਾਬਾ ਜੀ ਬਹੁਤ ਬਾਅਦ ਚ ਹੋਏ ਨੇ, ਪਰ ਇਨ੍ਹਾਂ ਦੇ ਨਾਮ ਨਾਲ ਸ਼ਹੀਦ ਸ਼ਬਦ ਪਹਿਲਾਂ ਹੀ ਜੁੜ ਚੁੱਕਾ ਸੀ। ਇਹ ਵੀ ਦੇਖੋ ਖੇਡ ਅਕਾਲ ਪੁਰਖ ਦੀ, ਵੀ ਇਨ੍ਹਾਂ ਨੂੰ ਸ਼ਹੀਦੀ ਮਿਲੀ ਤਾਂ ਬਹੁਤ ਵੱਡੀ ਉਮਰ ਚ ਹੈ। ਜਦੋਂ ਜਹਾਨ ਖਾਨ ਨੇ ਬੇਅਦਬੀ ਕੀਤੀ ਦਰਬਾਰ ਸਾਹਿਬ ਦੀ, ਉਦੋਂ ਸੀਸ ਤਲੀ ਤੇ ਧਰ ਕੇ ਦਰਬਾਰ ਸਾਹਿਬ ਪਹੁੰਚੇ, ਪਰ ਬਾਬਾ ਜੀ ਗੁਰਬਖਸ਼ ਸਿੰਘ, ਬਾਬਾ ਦੀਪ ਸਿੰਘ ਜੀ ਹੋਰਾਂ ਨੂੰ ਪਹਿਲਾਂ ਹੀ ਸ਼ਹੀਦਾਂ ਦੀ ਮਿਸਲ ਦਾ ਜਥੇਦਾਰ ਮੰਨਿਆ ਗਿਆ। ਸੋ ਪਹਿਲਾ ਜਥਾ ਸ਼ਹੀਦਾਂ ਦਾ ਨਿਹੰਗਾਂ ਸਿੰਘਾਂ ਦਾ ਸੀਗਾ, ਜਿਹਦੇ ਮੁਖੀ ਬਾਬਾ ਦੀਪ ਸਿੰਘ ਜੀ ਹੋਏ।
ਦੋਏ ਕਰਮ ਧਰਮ ਸਿੰਘ ਅੰਮ੍ਰਿਤ ਸਰੀਏ।
ਦੀਪ ਸਿੰਘ ਦੇ ਨਾਲ ਇੱਕ ਦੂਸਰਾ ਸਿੰਘ ਸੀ ਕਰਮ ਸਿੰਘ ਸ਼ਹੀਦ। ਤੁਸੀਂ ਕਦੀ ਅਕਾਲ ਤਖ਼ਤ ਸਾਹਿਬ ਤੇ ਸ਼ਾਮ ਨੂੰ ਜਾਓ ਨਾ, ਉੱਥੇ ਸ਼ਸਤਰਾਂ ਦੇ ਦਰਸ਼ਨ ਕਰਾਉਂਦੇ। ਬਾਬਾ ਦੀਪ ਸਿੰਘ ਦੇ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਤੇ ਨਾਲ ਕਰਮ ਸਿੰਘ ਸ਼ਹੀਦ ਦੇ ਵੀ ਦਰਸ਼ਨ ਕਰਾਏ ਜਾਂਦੇ ਸ਼ਸਤਰਾਂ ਦੇ। ਕਰਮ ਸਿੰਘ ਦੇ ਗਾਤਰੇ ਦਾ ਪਿਸਤੌਲ ਵੀ ਦਿਖਾਇਆ ਜਾਂਦਾ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੌਜੂਦ ਹੈ। ਸੋ ਭਾਈ ਕਰਮ ਸਿੰਘ ਤੇ ਬਾਬਾ ਦੀਪ ਸਿੰਘ ਸ਼ਹੀਦਾਂ ਦੀ ਮਿਸਲ ਵਾਲੇ। ਦੂਸਰਾ ਜਥਾ ਸੀਗਾ ਕਰਮ ਸਿੰਘ ਤੇ ਧਰਮ ਸਿੰਘ, ਇਹ ਅੰਮ੍ਰਿਤਸਰੀਏ, ਅੰਮ੍ਰਿਤਸਰ ਦੇ ਸੀਗੇ ਕਰਮ ਸਿੰਘ ਤੇ ਧਰਮ ਸਿੰਘ। ਹਾਂਜੀ,
ਗਯੋ ਉਨੈ ਥੋ ਜਾਤ ਖੱਤਰੀਏ,
ਇਹ ਅੰਮ੍ਰਿਤਸਰ ਦੇ ਖੱਤਰੀ ਸਨ, ਖੱਤਰੀ ਬਰਾਦਰੀ ਵਿਚੋਂ ਸਿੰਘ ਸਜੇ ਸਨ। ਭਾਈ ਕਰਮ ਸਿੰਘ ਜੀ, ਧਰਮ ਸਿੰਘ ਜੀ, ਇਹ ਦੂਸਰਾ ਕਰਮ ਸਿੰਘ ਹੈ। ਕਰਮ ਸਿੰਘ ਸ਼ਹੀਦਾਂ ਦੀ ਮਿਸਲ ਚੋਂ ਵੱਖਰਾ ਹੈ, ਜਿਹੜਾ ਅੰਮ੍ਰਿਤਸਰੀਆਂ ਦੀ ਮਿਸਲ ਦਾ ਮੁਖੀ ਬਣਿਆ ਹੈ ਉਹ ਕਰਮ ਸਿੰਘ ਵੱਖਰਾ ਹੈ। ਇਹ ਕਰਮ ਸਿੰਘ ਧਰਮ ਸਿੰਘ ਖੱਤਰੀ ਬਰਾਦਰੀ ਵਿਚੋਂ ਦੂਸਰੇ ਜਥੇ ਦੇ ਮੋਹਰੀ ਬਣੇ ਹਨ।
ਤੀਜੋ ਚੱਕਿਓ ਬਾਬਨ ਬੜ ਅੰਸੀ,
ਤੀਜਾ ਨਿਸ਼ਾਨ ਸਾਹਿਬ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦੀ ਔਲਾਦ ਜਿਹੜੇ ਸਾਹਿਬਜ਼ਾਦੇ ਸੀਗੇ ਬਾਬੇ, ਉਹਨਾਂ ਨੂੰ ਮਿਲਿਆ ਹੈ।
ਤੇਹਨ ਭੱਲੇ ਥੇ ਆਦ ਗੁਰ ਅੰਸੀ,
ਇਹ ਗੁਰੂ ਦੀ ਅੰਸ ਬੰਸ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦਾ ਪਰਿਵਾਰ ਸੀਗਾ। ਤੀਸਰਾ ਨਿਸ਼ਾਨ ਸਾਹਿਬ ਤਰਨੇ ਦਲ ਦਾ ਉਹਨਾਂ ਨੂੰ ਦਿੱਤਾ ਹੈ।
ਚੌਥੋ ਸਿੰਘ ਦਸਾਉਂਦਾ ਨਾਮ,
ਚੌਥਾ ਜਿਹੜਾ ਸਾਧ ਸਿੰਘ ਜੀ ਨਿਸ਼ਾਨ ਸੀ, ਦਸਾਉਂਦਾ ਸਿੰਘ ਗਿੱਲ ਹੋਇਆ ਬੁੱਢੇ ਕੋਟ ਦਾ, ਇਹ ਬੜਾ ਮਹਾਬਲੀ ਹੋਇਆ ਜਿਹਦੇ ਵਿਚੋਂ ਬਾਅਦ ਚ ਨਿਸ਼ਾਨਾ ਵਾਲੀ ਮਿਸਲ ਨਿਕਲੀ ਹੈ। ਦਸਾਉਂਦਾ ਸਿੰਘ ਗਿੱਲ ਦਾ ਸਾਡੇ ਅੰਬਾਲੇ ਗੁਰਦੁਆਰੇ ਮੰਜੀ ਸਾਹਿਬ ਦੇ ਲਾਗੇ ਹੀ ਸਮਾਧਾ ਬਣਿਆ ਹੋਇਆ, ਉਹਦੀ ਉਹ ਮਿਸਲ ਅੰਬਾਲੇ ਦੇ ਰਾਜ ਕਰਦੀ ਰਹੀ ਹੈ। ਸੋ ਇਹ ਜਿਹੜਾ ਦਸਾਉਂਦਾ ਸਿੰਘ ਸੀ, ਚੌਥਾ ਨਿਸ਼ਾਨ ਇਹਨੂੰ ਮਿਲਿਆ ਹੈ।
ਗਿੱਲ ਜੱਟ ਕੋਟ ਬੁੱਢਾ ਥੋ ਧਾਮ,
ਇਹ ਬੁੱਢੇ ਕੋਟ ਦਾ ਰਹਿਣ ਵਾਲਾ ਗਿੱਲ ਸੀਗਾ, ਜਾਤ ਇਹਦੀ ਗਿੱਲ ਸੀ, ਜੋ ਜੱਟ ਜਿਮੀਦਾਰਾਂ ਵਿਚੋਂ।
ਪੰਜਵੋ ਰੰਗਰੇਟੋ ਬੀਰ ਸਿੰਘ ਨਾਏ,
ਪੰਜਵਾਂ ਜਿਹੜਾ ਨਿਸ਼ਾਨ ਮਿਲਿਆ ਬੀਰ ਸਿੰਘ ਰੰਗਰੇਟੇ ਨੂੰ ਮਿਲਿਆ। ਬੀਰ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਜੋ ਮਹਾਰਾਜ ਭਾਈ ਜੈਤੇ ਨੂੰ ਕਿਹਾ ਸੀ, ਜਿਨ੍ਹਾਂ ਨੂੰ ਆਮ ਲੋਕ ਨੀਵਾਂ ਸਮਝਦੇ ਸੀ, ਦਸਵੇਂ ਪਾਤਸ਼ਾਹ ਨੇ ਆਪਣੇ ਪੁੱਤਰ ਕਹਿ ਕੇ ਭਾਈ ਕਹਿ ਕੇ ਸਨਮਾਨ ਦਿੱਤਾ ਸੀਗਾ, ਉਹ ਰੰਗਰੇਟੇ ਗੁਰੂ ਕੇ ਬੇਟੇ ਸਨ। ਮਹਾਰਾਜ ਸੱਚੇ ਪਾਤਸ਼ਾਹ ਦੇ ਪੰਥ ਵਿਚ ਅੱਗੇ ਹੋ ਕੇ ਜੰਗ ਲੜਿਆ ਕਰਦੇ ਸੀਗੇ। ਬੀਰ ਸਿੰਘ ਧੀਰ ਸਿੰਘ ਨੇ ਕਹਿੰਦੇ ਦਮਦਮੇ ਸਾਹਿਬ ਪ੍ਰੀਖਿਆ ਵੀ ਪਾਸ ਕੀਤੀ ਸੀ। ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਆਖਿਆ ਨਾ ਡੱਲੇ ਕੋਲ ਜਾ ਕੇ ਸਤਿਗੁਰੂ ਠਹਿਰੇ, ਤੇ ਡੱਲਾ ਕਹਿੰਦਾ ਮਹਾਰਾਜ ਚਮਕੌਰ ਦੇ ਜੰਗ ਚ ਮੈਨੂੰ ਕਿਉਂ ਨੀ ਯਾਦ ਕੀਤਾ, ਮੈਨੂੰ ਬੁਲਾ ਲੈਂਦੇ, ਮੈਂ ਫੌਜਾਂ ਲੈ ਕੇ ਆਉਂਦਾ ਤੇ ਮਹਾਰਾਜ ਤੁਰਕਾਂ ਦੀਆਂ ਫੌਜਾਂ ਨੂੰ ਭਾਜੜਾ ਪਾ ਦਿੰਦਾ। ਉਹਦੇ ਕੋਲ 300-400 ਚੰਗੇ ਗੱਭਰੂ ਜਵਾਨ ਸੀਗੇ ਡੱਲੇ ਦੇ ਕੋਲ, ਤੇ ਉਹਨੂੰ ਮਾਣ ਸੀਗਾ ਤੇ ਗੱਪਾਂ ਮਾਰਨ ਲੱਗ ਪਿਆ, ਕਹਿੰਦਾ ਮੇਰੀ ਫੌਜ ਨੂੰ ਬੁਲਾਉਣਾ ਸੀਗਾ। ਦਸਵੇਂ ਪਾਤਸ਼ਾਹ ਕਹਿੰਦੇ ਕੋਈ ਨੀ, ਸਮਾਂ ਲੰਘ ਗਿਆ ਜਿਹੜਾ ਚੰਗਾ ਹੀ ਲੰਘਿਆ। ਕਹਿੰਦੇ ਨਹੀਂ, ਫੇਰ ਵੀ ਮਹਾਰਾਜ ਮੈਨੂੰ ਜ਼ਰੂਰ ਬੁਲਾਉਣਾ ਸੀਗਾ। ਫੇਰ ਦੇਖਦੇ ਸਾਹਿਬਜ਼ਾਦੇ ਸ਼ਹੀਦ ਹੀ ਨਹੀਂ ਹੋ ਸਕਦੇ, ਕਹਿੰਦਾ ਜੇ ਮੈਂ ਪਹੁੰਚ ਜਾਂਦਾ ਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਲਗੀਧਰ ਪਿਤਾ ਜੀ ਜਾਣੀ ਜਾਣ ਦੇ ਹੰਕਾਰ ਨੂੰ ਜਾਣਗੇ, ਇਤਨੇ ਨੂੰ ਲਾਹੌਰ ਤੋਂ ਇੱਕ ਸਿੱਖ ਨੇ ਆ ਕੇ ਬੰਦੂਕ ਭੇਟਾ ਕੀਤੀ। ਮਹਾਰਾਜ ਕਹਿੰਦੇ ਡੱਲਿਆ ਬੰਦੂਕ ਬੜੀ ਸੋਹਣੀ ਲੱਗਦੀ ਹੈ, ਦੇਖੀਏ ਬੰਦਾ ਮਾਰਦੀ ਹੈ ਕਿ ਐਵੇਂ ਹੀ ਹੈ। ਕਹਿੰਦਾ ਜੀ ਬੰਦੇ ਨੂੰ ਛੱਡੇਗੀ ਬੰਦੂਕ ਹੈ। ਮਹਾਰਾਜ ਕਹਿੰਦੇ ਨਹੀਂ, ਸ਼ਸਤਰ ਪਰਖ ਕੇ ਵਰਤਣਾ ਚਾਹੀਦਾ, ਮੌਕੇ ਤੇ ਧੋਖਾ ਨਾ ਦੇ ਜਾਵੇ ਕਿਤੇ। ਲਿਆ ਇੱਕ ਬੰਦਾ ਵੇਖੀਏ ਤੇ ਸਹੀ, ਤੇਰਾ ਇੱਕ ਜਵਾਨ ਕੱਢ ਖਾ ਬੰਦੂਕ ਚਲਾ ਕੇ ਵੇਖੀਏ। ਦਸਵੇਂ ਪਾਤਸ਼ਾਹ ਜਦੋਂ ਬੰਦੂਕ ਸਿੱਧੀ ਕੀਤੀ ਤੇ ਡੱਲੇ ਦੇ ਬੰਦੇ ਸਾਰੇ ਸਿਰ ਨੀਵੇਂ ਕਰ ਗਏ। ਉਹ ਕਹਿੰਦੇ ਲੜਾਈ ਚ ਮਰ ਜਾਣਾ ਹੋਰ ਗੱਲ ਹੈ, ਬਿਨਾਂ ਆਈ ਮੌਤ ਬੰਦੂਕ ਦੇ ਸਾਹਮਣੇ ਕੌਣ ਖਲੋਵੇ। ਮਹਾਰਾਜ ਕਹਿੰਦੇ ਡੱਲਿਆ ਚੱਲ, ਇਹ ਤੇ ਵਿਚਾਰੇ ਤਨਖਾਹਦਾਰ ਤੇਰੇ ਨੌਕਰ ਨੇ, ਤੂੰ ਤੇ ਸਾਡਾ ਜਰਨੈਲ ਹੈ, ਤੂੰ ਤੇ ਆ ਜਾ ਸਾਹਮਣੇ। ਉਹ ਵੀ ਮੂੰਹ ਸਿਰ ਨੀਵਾਂ ਕਰ ਗਿਆ। ਕਹਿੰਦਾ ਮਹਾਰਾਜ ਕਿਸੇ ਝੋਟੇ ਤੇ ਨਾ ਪਰਖ ਲਈਏ ਜਾਂ ਕਿਸੇ ਬੱਕਰੇ ਬੁਕਰੇ ਤੇ ਗੋਲੀ ਚਲਾ ਕੇ। ਮਹਾਰਾਜ ਕਹਿੰਦੇ ਵੇਖਣਾ ਤੇ ਬੰਦਾ ਮਾਰ ਗਿਆ, ਝੋਟੇ ਥੋੜਾ ਮਾਰਨੇ ਆਪਾਂ, ਬੰਦਾ ਵੇਖਣਾ ਮਰਦਾ ਕਿ ਨਹੀਂ, ਅੱਗੇ ਖੜਾ ਹੋ, ਸਿਰ ਨੀਵਾਂ ਕਰ ਗਿਆ। ਫਿਰ ਪਾਤਸ਼ਾਹ ਕਹਿੰਦੇ ਇਸ਼ਾਰਾ ਕੀਤਾ, ਜਾਓ ਬਾਹਰ ਸਾਡਾ ਸਿੰਘ ਖਾਲਸੇ ਬੈਠੇ ਉਹਨਾਂ ਬੁਲਾਓ। ਇਹ ਵੀਰ ਸਿੰਘ ਧੀਰ ਸਿੰਘ ਰੰਗਰੇਟੇ ਦੋਵੇਂ ਕਹਿੰਦੇ ਨੇ ਭਰਾ ਸੀ ਵੱਡੇ ਛੋਟੇ, ਅੱਧਾ ਕੁ ਦੁਮਾਲਾ ਸਿਰ ਤੇ ਸਜਿਆ ਸੀ, ਅੱਧਾ ਕੁ ਸਜਾ ਰਹੇ ਸੀ, ਤੇ ਆਵਾਜ਼ ਆਈ ਵੀ ਸਿੰਘੋ ਤੁਹਾਨੂੰ ਮਾਰੇ ਬੁਲਾਉਂਦੇ, ਗੋਲੀ ਮਾਰ ਕੇ ਦੇਖਣੀ ਹੈ। ਉਹ ਦੋਵੇਂ ਦੌੜ ਪਏ, ਭੱਜ ਪਏ। ਉਹ ਕਵੇ ਤੂੰ ਪਰਾਂ ਹਟ, ਉਹ ਕਹੇ ਤੂੰ ਪਰਾਂ ਹਟ, ਆਪਸ ਲੜ ਪਏ। ਮਹਾਰਾਜ ਕਹਿੰਦੇ ਲੜਦੇ ਕਿਉਂ? ਕਹਿੰਦੇ ਜੀ ਇਹ ਵੱਡਾ ਭਾਈ ਕਹਿੰਦਾ ਮੈਂ ਬੰਦੂਕ ਦੀ ਨਿਸ਼ਾਨਾ ਬਣਨਾ, ਛੋਟਾ ਕਹਿੰਦਾ ਮੈਂ ਬਣਨਾ ਆਪਸ ਚ। ਉਹ ਕਹਿੰਦਾ ਮੈਂ ਪਹਿਲਾਂ ਆਵਾਜ਼ ਸੁਣੀ ਸੀ, ਮੇਰੀ ਵਾਰੀ ਹੈ। ਦੂਜਾ ਕਹਿੰਦਾ ਨਹੀਂ ਤੂੰ ਘਰ ਸਾਂਭਣਾ ਵੱਡਾ, ਮੈਨੂੰ ਸ਼ਹੀਦ ਹੋ ਜਾਣ ਦੇ ਗੁਰੂ ਦੇ ਹੱਥੋਂ। ਮਹਾਰਾਜ ਕਹਿੰਦੇ ਦੋਵੇਂ ਹੀ ਮਾਰ ਦਿੰਦੇ, ਖਲੋ ਜਾਓ। ਉਹ ਦੋਵੇਂ ਖਲੋ ਗਏ, ਮਹਾਰਾਜ ਨੇ ਸਿੱਧੇ ਕੀਤੀ ਬੰਦੂਕ, ਛਾਤੀ ਤਾਣ ਕੇ ਬੜੇ ਖੁਸ਼ੀ ਨਾਲ ਵੀ ਮਹਾਰਾਜ ਦਸਵੇਂ ਪਾਤਸ਼ਾਹ ਦੇ ਹੱਥੋਂ ਸਾਡੀ ਮੁਕਤੀ ਹੋਣ ਲੱਗੀ ਹੈ। ਤੇ ਖਲੋਤੇ ਤੇ ਮਹਾਰਾਜ ਬੰਦੂਕ ਤੁਹਾਨੂੰ ਕਰਕੇ ਘੋੜਾ ਦੱਬ ਦਿੱਤਾ, ਸਿਰ ਤੋਂ ਗੋਲੀ ਕੱਢ ਦਿੱਤੀ, ਡੱਲਾ ਮੂੰਹ ਚੁੰਗਲਾ ਪਾ ਕੇ ਹੈਰਾਨ ਮਾਰੇ ਕਹਿੰਦੇ ਡੱਲਿਆ ਚਮਕੌਰ ਤੇ ਜੰਗ ਚ ਤੇਰੇ ਵਰਗੇ ਨਹੀਂ ਇਹੋ ਜੇ ਕੰਮ ਆਏ ਹੈ। ਉੱਥੇ ਤੇਰੇ ਵਰਗਿਆਂ ਦੀ ਬੱਸ ਦੀ ਗੱਲ ਨਹੀਂ ਸੀ ਜਿੱਥੇ 10 ਲੱਖ ਵੈਰੀ ਚੜ ਕੇ ਆਇਆ ਹੋਇਆ ਸੀ। ਸੋ ਖਾਲਸਾ ਜੀ, 10ਵੇਂ ਪਾਤਸ਼ਾਹ ਮਹਾਰਾਜ ਤੋਂ ਜਿਨ੍ਹਾਂ ਨੇ ਬਖਸ਼ਿਸ਼ ਲਈ, ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ ਜੀ, ਇਹਨਾਂ ਨੂੰ ਚੌਥਾ ਨਿਸ਼ਾਨ ਸਾਹਿਬ ਪੰਥ ਵੱਲੋਂ ਮਿਲਿਆ ਹੈ।
ਉਤੋਂ 1300 ਘੋੜੇ ਵਾਏ,
ਇਹ ਵੀ ਕਹਿੰਦੇ ਜਿਹੜੇ 1300 ਘੋੜੇ ਇਹਨਾਂ ਦੇ ਵੀ ਸਨ ਉਦੋਂ ਮਜ਼੍ਹਬੀ ਸਿੰਘਾਂ ਦੇ, 1300 ਘੋੜੇ ਉਸ ਜ਼ਮਾਨੇ ਚ ਵੀ ਰੱਖਣੇ। ਇਹ ਕੋਈ ਗੁਰੂ ਦੀ ਕਿਰਪਾ ਹੀ ਸੀ ਜਿਨ੍ਹਾਂ ਨੂੰ ਕਹਿੰਦੇ ਵੀ ਘਾਹ ਖੁਰਚਦਿਆਂ ਗਰੀਬੀ ਚ ਦਿਹਾੜੀ ਕਰਦਿਆਂ ਸਦੀਆਂ ਬੀਤ ਗਈਆਂ, 10ਵੇਂ ਪਾਤਸ਼ਾਹ ਕਹਿੰਦੇ ਮੈਂ ਸਰਦਾਰੀਆਂ ਦੇ ਦਿਆਂਗਾ। ਇਨ ਗਰੀਬ ਸਿੱਖਣ ਕੋ ਤਹਿੋ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। 1300 ਘੋੜੇ ਵੀਰ ਸਿੰਘ ਧੀਰ ਸਿੰਘ ਦੇ ਕੋਲ ਘੋੜ ਸਵਾਰ, ਇੰਨੇ ਸਿੰਘ ਮਜ਼੍ਹਬੀ ਸਿੰਘ ਸਨ।
ਐਸੇ ਲਈ ਜੁਗਤ ਬਣਾਏ,
ਇਸ ਤਰ੍ਹਾਂ ਬਾਬਾ ਕਪੂਰ ਸਿੰਘ ਜੀ ਨੇ 5 ਨਿਸ਼ਾਨ ਸਾਹਿਬ, ਇੱਕ ਸ਼ਹੀਦਾਂ ਦੀ ਮਿਸਲ ਨੂੰ ਬਾਬਾ ਦੀਪ ਸਿੰਘ ਹੋਰਾਂ ਨੂੰ, ਇੱਕ ਕਰਮ ਸਿੰਘ ਧਰਮ ਅੰਮ੍ਰਿਤਸਰੀ ਖੱਤਰੀਆਂ ਨੂੰ, ਇੱਕ ਖੰਡੂਰ ਸਾਹਿਬ ਤੇ ਗੋਇੰਦਵਾਲ ਦੇ ਬਾਵਿਆਂ ਨੂੰ, ਇੱਕ ਨਿਸ਼ਾਨ ਸਾਹਿਬ ਦਸੌਂਦਾ ਸਿੰਘ ਨੂੰ ਤੇ ਇੱਕ ਨਿਸ਼ਾਨ ਸਾਹਿਬ ਮਜ਼੍ਹਬੀ ਸਿੰਘਾਂ ਨੂੰ ਦੇ ਕੇ 5 ਨਿਸ਼ਾਨ ਸਾਹਿਬ 5 ਤਰਨੇ ਦਲ ਕਾਇਮ ਕਰ ਦਿੱਤੇ।
ਜੋ ਸੁਣੀ ਰਤਨ ਸਿੰਘ ਸੋ ਦਈ ਗਾਏ,
ਰਤਨ ਸਿੰਘ ਜੀ ਕਹਿੰਦੇ ਜੋ ਅਸੀਂ ਆਪਣੇ ਬਜੁਰਗਾਂ ਤੋਂ ਸੁਣੀ ਹੈ ਗੱਲ ਵੀ ਉਦੋਂ ਸ੍ਰੀ ਅਕਾਲ ਤਖ਼ਤ ਏਦਾਂ ਪੰਥ ਦੀ ਨਿਸ਼ਾਨਾਂ ਦੀ ਵੰਡ ਹੋਈ ਸੀ ਉਹ ਮੈਂ ਲਿਖ ਰਿਹਾ ਹਾਂ।
ਦੋਹਰਾ ਜੇ ਕੋ ਪੁੱਛੇ ਪ੍ਰਸ਼ਨ ਜਹ ਨਵਾਬ ਕਪੂਰ ਸਿੰਘ ਕੀ ਜਾਤ,
ਹੁਣ ਜੇ ਕੋਈ ਸਵਾਲ ਕਰੇ ਪ੍ਰਸ਼ਨ ਪੁੱਛੇ ਵੀ ਨਵਾਬ ਕਪੂਰ ਸਿੰਘ ਕੌਣ ਸੀਗਾ, ਕਿਹੜੀ ਜਾਤ ਵਿਚੋਂ ਸੀਗਾ,
ਕੌਣ ਪਿੰਡ ਔ ਗੋਤ ਕੋਏ ਸੋਈ ਸੁਣੀ ਅਬ ਬਾਤ,
ਇਹਦੀ ਜਾਤ ਕੀ ਸੀ, ਇਹਦਾ ਪਿੰਡ ਕੀ ਸੀਗਾ ਤੇ ਕਿਹੜੀ ਬਰਾਦਰੀ ਚ ਕਿੱਥੇ ਪੈਦਾ ਹੋਇਆ ਸੀ ਇਹ ਸਿੰਘ।
ਚਾਉ ਪਈ ਫਰ ਜੁੱਲੇ ਖਾਂ ਤੋਂ ਮੁਗਲ ਹੈ ਨਾਮ,
ਸੁਣੋ ਇੱਕ ਮੁਗਲ ਦਾ ਨਾਮ ਸੀ ਫਰਜ਼ੁੱਲਾ ਖਾਨ, ਮੁਸਲਮਾਨ ਜਰਨੈਲ ਹੋਇਆ ਫਰਜ਼ੁੱਲਾ ਖਾਨ,
ਉਹਨੇ ਬਸਾਇਓ ਫਰਜੁੱਲੇ ਗ੍ਰਾਮ,
ਉਹਨੇ ਫਰਜ਼ੁੱਲਾ ਨਾਮ ਦਾ ਪਿੰਡ ਬਣਾਇਆ ਜਿਹਨੂੰ ਫੈਜ਼ਲਾਪੁਰ ਵੀ, ਬਾਅਦ ਵਿੱਚ ਉਹਦਾ ਨਾਮ ਫੈਜ਼ਲਾਪੁਰ ਬਣਿਆ, ਫਰਜ਼ੁੱਲਾਪੁਰ ਤੋਂ ਫੈਜ਼ਲਾਪੁਰ ਜਿਹੜਾ ਸੌਖਾ ਕਹਿ ਦਿੰਦੇ, ਫਰਜ਼ੁੱਲਾਪੁਰ ਪਿੰਡ ਫਰਜ਼ੁੱਲੇ ਖਾਨ ਨੇ ਵਸਾਇਆ ਸੀਗਾ। ਅੱਜ ਕੱਲ ਉਹ ਪਾਕਿਸਤਾਨ ਦੇ ਸੇਖੂਪੁਰੇ ਜ਼ਿਲ੍ਹੇ ਚ ਰਹਿ ਗਿਆ, ਨਨਕਾਣਾ ਸਾਹਿਬ ਦੇ ਇਲਾਕੇ ਵਿਚ। ਹਾਂਜੀ,
ਹੁਤੇ ਖਾਨੋ ਨਵਾਬ ਖਾਨੋ ਹਮਸ਼ੀਰਾ,
ਕਹਿੰਦੇ ਖਾਨ ਬਹਾਦਰ ਦੀ ਭੈਣ ਸੀ ਖਾਨੋ,
ਫਰਜੁੱਲਾ ਕਾ ਘਰ ਬਸਤੀ ਧੀਰਾ,
ਉਹ ਫਰਜੁੱਲੇ ਨੂੰ ਵਿਆਹੀ ਹੋਈ ਸੀ, ਯਾਨੀ ਫਰਜੁੱਲਾ ਖਾਨ ਬਹਾਦਰ ਜਕਰੀਏ ਦਾ ਜੀਜਾ ਲੱਗਦਾ ਸੀ।
ਹੁਤੀ ਹਮਾਇਤਨ ਬੜੀ ਕਮ ਜਾਤ,
ਉਹ ਤੁਰਕਾਂ ਦੀ ਬੜੀ ਹਮਾਇਤੀ ਤੇ ਸਿੰਘਾਂ ਦੀ ਬੜੀ ਵੈਰੀ, ਕਮ ਜਾਤ ਭਾਵ ਮਾੜੀ ਬਿਰਤੀ ਵਾਲੀ ਔਰਤ ਸੀਗੀ, ਨੀਚ ਬਿਰਤੀ ਵਾਲੀ।
ਹੁਣ ਬਹੁ ਸਿੰਘ ਤੇ ਕਰਾਏ ਘਾਤ,
ਉਸਨੇ ਆਪਣੇ ਭਰਾ ਦੀ ਤਰ੍ਹਾਂ ਸਿੰਘਾਂ ਨਾਲ ਬੜਾ ਵੈਰ ਰੱਖਿਆ, ਬਹੁਤ ਸਿੰਘ ਉਸ ਖਾਨੋ ਨੇ ਮਰਵਾਏ ਸੀਗੇ।
1500 ਚੱਕਰੈਲ,
1500 ਜਿਹੜੇ ਸਿੰਘ ਸਰਕਾਰ ਦੀ ਨੌਕਰੀ ਕਰਦੇ ਸੀ ਉਹ 1500 ਦੇ 1500 ਹੀ ਇਸ ਖਾਨੋ ਨੇ ਮਰਵਾਏ ਸੀਗੇ।
ਸੋ ਉਨ ਮਰਵਾਏ ਕਰ ਕਰ ਫੈਲ,
ਉਹਨੇ ਇਹੋ ਜਿਹੀਆਂ ਥਾਵਾਂ ਤੇ ਭੇਜ ਦਿੱਤੇ ਇਹੋ ਜਿਹੇ ਦਾ ਪੇਜ ਚ ਸਿੰਘਾਂ ਦੀ ਡਿਊਟੀ ਲਵਾਤੀ ਸਰਕਾਰ ਵੱਲੋਂ ਵੀ ਸਾਰੇ ਹੀ ਮਾਰੇ ਜਾਣ। ਮਾਲਕ ਸਰਕਾਰ ਹੁੰਦੀ ਜਿੱਥੇ ਮਰਜ਼ੀ ਕਿਸੇ ਨੂੰ ਭੇਜ ਦੇਵੇ, ਫੌਜਾਂ ਨੂੰ ਤਾਂ ਜਾਣਾ ਪੈਂਦਾ, ਉਹ ਜਿਹੜੇ 1500 ਸਰਕਾਰ ਚ ਡਿਊਟੀ ਕਰਦੇ ਸੀ ਨਾ ਉਸ ਸਮੇਂ ਉਹ ਸਾਰੇ ਉਸ ਖਾਨੋ ਨੇ ਮਰਵਾ ਦਿੱਤੇ ਧੋਖੇ ਨਾਲ।
ਤਹਿ ਕਪੂਰ ਸਿੰਘ ਹੁਤੇ ਪਿਤ ਮਾਤ,
ਸੋ ਖਾਲਸਾ ਜੀ ਉਹ ਪਿੰਡ ਫਰਜ਼ੁੱਲਾਪੁਰ ਹੀ ਭਾਈ ਕਪੂਰ ਸਿੰਘ ਦਾ ਪਿੰਡ ਹੈ, ਉਥੇ ਹੀ ਇਹ ਇਹਨਾਂ ਦਾ ਜਨਮ ਹੋਇਆ। ਕਹਿ ਲੋ ਵੀ ਇਹਨਾਂ ਦੇ ਮਾਤਾ ਪਿਤਾ ਚੌਧਰੀ ਦਲੀਪ ਸਿੰਘ ਜੀ ਇਹਨਾਂ ਦੇ ਪਿਤਾ ਸਨ, ਉਹ ਇਸ ਪਿੰਡ ਦੇ ਫਰਜ਼ੁੱਲਾਪੁਰ ਦੇ ਰਹਿਣ ਵਾਲੇ ਸਨ।
ਬਿਰਕ ਗੋਤ ਔ ਜੱਟ ਥੀ ਜਾਤ,
ਜੱਟਾਂ ਦੇ ਵਿਚ ਇਕ ਗੋਤ ਹੁੰਦਾ ਬਿਰਕ, ਉਹ ਵਿਰਕ ਗੋਤ ਦੇ ਸਨ ਜੱਟ ਜਿਮੀਦਾਰ ਭਾਈ ਸਾਹਿਬ ਕਪੂਰ ਸਿੰਘ ਜੀ, ਉਹਦੇ ਪਿਤਾ ਦਲੀਪ ਸਿੰਘ ਜੀ ਵਿਰਕ।
ਵਹਿ ਘਰ ਸੇ ਨਿਕਸਿਓ ਸਾਇਤ ਕਿਤ ਖਰੀ,
ਕੋਈ ਸਮਾਂ ਚੰਗਾ ਆਇਆ ਕਿ ਇਹ ਚੰਗੀ ਘੜੀ, ਕਹਿੰਦੇ ਆ ਵੀ ਇੱਕ ਵਾਰੀ ਜਦੋਂ ਇਹ ਕਪੂਰ ਸਿੰਘ 6 ਮਹੀਨਿਆਂ ਦਾ ਸੀ, ਕਪੂਰ ਸਿੰਘ ਦਾ ਜਨਮ 1697 ਦਾ ਹੈ, ਅੰਮ੍ਰਿਤ ਛਕਾਉਣ ਤੋਂ 2 ਸਾਲ ਪਹਿਲੇ, ਇਹਦੇ ਪਿਤਾ ਦਲੀਪ ਸਿੰਘ ਜੀ ਜਿਹੜੇ ਸਨ ਉਹ ਆਪਣੇ ਬੱਚੇ ਨੂੰ ਲੈ ਕੇ ਆਨੰਦਪੁਰ ਸਾਹਿਬ ਗਏ ਤੇ ਉਥੇ 10ਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਮੱਥਾ ਟੇਕ ਕੇ ਆਖਿਆ, ਮਹਾਰਾਜ ਤੁਹਾਡਾ ਸ਼ੁਕਰਾਨਾ ਕਰਨਾ ਹੈ, ਤੁਹਾਡੀ ਕਿਰਪਾ ਨਾਲ ਸਾਡੇ ਘਰ ਪੁੱਤਰ ਦਾ ਜਨਮ ਹੋਇਆ। ਏਦਾਂ ਬੱਚੇ ਨੂੰ ਅੱਗੇ ਕੀਤਾ ਤੇ ਮਹਾਰਾਜ 10ਵੇਂ ਪਾਤਸ਼ਾਹ ਕਪੂਰ ਸਿੰਘ ਨੂੰ ਆਪਣੀ ਗੋਦੀ ਚ ਲੈ ਲਿਆ ਤੇ ਕਹਿਣ ਲੱਗੇ ਤੇ ਸਾਡਾ ਨਵਾਬ ਹੈ ਇਹ, ਮਹਾਰਾਜ 10ਵੇਂ ਪਾਤਸ਼ਾਹ ਦੇ ਬਚਨ ਹੋਏ ਸੀਗੇ ਤਾਂ ਹੀ ਇਹਨੂੰ ਨਵਾਬੀ ਮਿਲੀ ਹੈ। ਸੋ ਫਿਰ ਸਮਾਂ ਆਇਆ ਜਦੋਂ ਇਹ ਬੱਚਾ ਜਵਾਨ ਹੋਇਆ, ਥੋੜਾ ਜਿਹਾ ਉਡਾਰੂ ਹੋਇਆ ਤੇ ਸਿੰਘਾਂ ਨਾਲ ਰਲ ਗਿਆ।
ਬਹੁਤ ਟਹਿਲ ਉਨ ਸਿੰਘਨ ਕਰੀ,
ਪੰਥ ਵਿਚ ਆ ਕੇ ਬਾਹਲੀ ਸੇਵਾ ਕਪੂਰ ਸਿੰਘ ਨੇ ਕੀਤੀ, ਦਿਨ ਰਾਤ ਸੇਵਾ ਚ ਲੱਗ ਗਿਆ।
ਉਸੇ ਟਹਿਲ ਤੇ ਇਹ ਪਦ ਪਾਇਓ,
ਉਹ ਸੇਵਾ ਕਰਕੇ ਹੀ ਇਹਨੂੰ ਨਵਾਬੀ ਮਿਲੀ ਹੈ, ਏਡਾ ਵੱਡਾ ਰੁਤਬਾ ਪੰਥ ਨੇ ਦਿੱਤਾ ਹੈ।
ਸਰਬ ਪੰਥ ਕੋ ਨਵਾਬ ਸਦਾਇਓ,
ਸਾਰੇ ਪੰਥ ਦਾ ਨਵਾਬ ਸਦਾਇਆ ਕਪੂਰ ਸਿੰਘ।
ਟਹਿਲ ਕਰੀ ਕਿਸ ਬ੍ਰਿਥੀ ਨਾ ਜਾਏ,
ਬਾਣੀ ਕਹਿੰਦੀ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਕਿਸੇ ਦੀ ਵੀ ਕੀਤੀ ਹੋਈ ਸੇਵਾ ਭਾਈ ਗੁਰੂ ਖਾਲਸੇ ਜਾ ਕੇ ਕੋਈ ਸੇਵਾ ਕਰ ਲੇ, ਬਿਰਥੀ ਨਹੀਂ ਜਾਂਦੀ, ਗੁਰੂ ਘਰ ਦੀ ਸੇਵਾ ਫਲ ਦਿੰਦੀ ਹੈ।
ਇਹ ਖਾਲਸੋ ਖੁਦ ਖੁਦਾ ਖੁਦਾਈ,
ਨਾਲੇ ਇਹ ਤਾਂ ਖਾਲਸਾ ਪੰਥ ਖੁਦ ਖੁਦਾ ਦਾ ਰੂਪ ਹੈ। ਖਾਲਸਾ ਹੋਵੇ ਖੁਦ ਖੁਦਾ, ਜਿਵੇਂ ਖੂਬੀ ਖੂਬ ਖੁਦਾਏ, ਆਨ ਨਾ ਮਾਨੇ ਆਨ ਕੀ ਇੱਕ ਬਿਨ ਸੱਚੇ ਪਾਤਸ਼ਾਹ। ਪੰਥ ਖਾਲਸਾ ਪਰਮੇਸ਼ਰ ਦਾ ਰੂਪ ਹੈ, ਇਹਦੇ ਚ ਕੋਈ ਸ਼ੰਕਾ ਕਰੇ ਤਾਂ ਉਹਦੀ ਅਗਿਆਨਤਾ ਹੈ। ਜਿਹਦੀ ਅੱਖ ਖੁੱਲੀ ਉਹਨੂੰ ਨਜ਼ਰ ਆਉਂਦਾ, ਜਿਹਦਾ ਭਰਮ ਨਹੀਂ ਮਿਟਿਆ ਉਹਨੂੰ ਤੇ ਹਰ ਗੱਲ ਤੇ ਸ਼ੰਕਾ ਹੁੰਦਾ। ਖਾਲਸਾ ਖੁਦ ਖੁਦਾ ਇਹ ਬਚਨ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਹੇ ਨੇ। ਸੋ ਪੰਥ ਖਾਲਸੇ ਦੀ ਸੇਵਾ ਗੁਰੂ ਦੀ ਸੇਵਾ ਹੈ।
ਦੋਹਰਾ ਏਕ ਦਿਵਸ ਇਸ ਨਵਾਬ ਕੈ ਮਨ ਮੈਂ ਆਈ ਮੌਜ,
ਇੱਕ ਦਿਨ ਨਵਾਬ ਕਪੂਰ ਸਿੰਘ ਜੀ ਦੇ ਮਨ ਵਿਚ ਫੁਰਨਾ ਆਇਆ, ਮੌਜ ਆਈ ਕੇ ਅੱਜ ਕੋਈ ਕੌਤਕ ਕਰਕੇ ਦਿਖਾਈਏ।
ਔਰ ਸਿੰਘਨ ਪੌਰਖ ਕੀਏ, ਮੈਂ ਨਿਜ ਕੀਓ ਨਾ ਕੌਜ।
ਅਜੇ ਉਦੋਂ ਇਹ 20-22 ਸਾਲਾਂ ਦਾ ਸੀਗਾ ਤੇ ਇਹਦੇ ਮਨ ਚ ਆਇਆ ਵੀ ਕੁਝ ਨਾ ਚਮਤਕਾਰ ਕਰਕੇ ਦਿਖਾਈਏ। ਬੜੇ ਬੜੇ ਸਿੰਘ ਕਰਾਮਾਤੀ ਦਿਖਾਈ ਜਾਂਦੇ ਆ, ਕਰਾਮਾਤਾਂ ਕਰ ਕਰਕੇ, ਚਮਤਕਾਰ, ਜੰਗੀ ਕੰਮ ਕਰ ਕਰਕੇ, ਸਾਕੇ ਕਰ ਕਰਕੇ, ਤੇ ਮੈਂ ਅਜੇ ਤਾਈ ਕੁਝ ਨੀ ਕੀਤਾ। ਅੱਜ ਕੋਈ ਤੁਰਕਾਂ ਨੂੰ ਦਿਖਾਈਏ ਵੀ ਖਾਲਸਾ ਵੀ ਕੁਝ ਹੁੰਦਾ ਹੈ।
ਚਾਉ ਪਈ ਚੜਿਓ ਨਿਬਾਬ ਕਿਹੇ ਖੇਲਣ ਸ਼ਿਕਾਰ,
ਇੱਕ ਦਿਨ ਬਾਬਾ ਕਪੂਰ ਸਿੰਘ ਜੀ ਆਪਣੇ ਨਾਲ 20-22 ਸਿੰਘਾਂ ਦਾ ਜਥਾ ਲੈ ਕੇ ਸ਼ਿਕਾਰ ਖੇਡਣ ਜੰਗਲ ਨੂੰ ਚਲੇ ਗਏ।
ਸਾਥ ਕੁੱਲ ਲਏ 20 ਅਸਵਾਰ,
20 ਸਵਾਰ ਚੰਗੇ ਗੱਭਰੂ ਨੌਜਵਾਨ ਘੋੜਿਆਂ ਦੇ ਚੜੇ ਹੋਏ ਸ਼ਿਕਾਰ ਖੇਡਣ ਨੂੰ ਬਾਬਾ ਜੀ ਦੇ ਨਾਲ ਨਿਕਲੇ।
ਜਾਤ ਜਾਤ ਜਾ ਪੁੱਜਿਓ ਲਾਹੌਰ,
ਸ਼ਿਕਾਰ ਖੇਡਦਾ ਖੇਡਦਾ ਕਪੂਰ ਸਿੰਘ ਲਾਹੌਰ ਜਾ ਵੜਿਆ।
ਜਾਏ ਬੈਠਿਓ ਸੋ ਚਬੂਤਰ ਠੌਰ,
ਉੱਥੇ ਜਾ ਕੇ ਨਾ ਜਿਹੜੀ ਕੋਤਵਾਲੀ ਸੀਗੀ, ਕੋਤਵਾਲੀ ਸ਼ਹਿਰ ਦਾ ਪ੍ਰਬੰਧ ਕਰਨ ਲਈ ਹੁੰਦੀ, ਉੱਥੇ ਥਾਣੇਦਾਰ ਜਿਹਨੂੰ ਅੱਜ ਕੱਲ ਇੰਸਪੈਕਟਰ ਕਹਿ ਦਿੰਦੇ ਪੰਜਾਬ ਵਿਚ ਜਾਂ SHO ਕਹਿ ਦਿੰਦੇ ਆ, ਪਹਿਲਾਂ ਕੋਤਵਾਲ ਕਹਿੰਦੇ ਸੀ। ਕੋਤਵਾਲ ਦਾ ਜਿਹੜਾ ਚਬੂਤਰਾ ਸੀ ਉਹਦੇ ਤੇ ਜਾ ਕੇ ਕਪੂਰ ਸਿੰਘ ਬਹਿ ਗਿਆ।
ਪਹਿਰ ਦੋਏ ਤਹਿ ਹੁਕਮ ਚਲਾਈ,
ਕਿਸੇ ਨੂੰ ਪਤਾ ਨੀ ਲੱਗਾ ਵੀ ਇਹ ਕੌਣ ਹੈ। ਦੋ ਪੈਰ ਉੱਥੇ ਚੰਗਾ ਮੁੱਛਾਂ ਨੂੰ ਵੱਟ ਦੇ ਕੇ ਉਹਨੇ ਆਪਣਾ ਹੁਕਮ ਚਲਾਇਆ ਕਿ ਪੂਰਾ ਸ਼ਹਿਰ ਦੇ ਵਿਚ ਕੋਤਵਾਲੀ ਦਾ ਜਿਵੇਂ ਥਾਣੇਦਾਰ ਪ੍ਰਬੰਧ ਚਲਾਉਂਦਾ ਨਾ, ਉੱਥੇ ਬੈਠਾ ਰਿਹਾ ਕੁਰਸੀ ਡਾਹ ਕੇ। 20-22 ਚੰਗੇ ਗੱਭਰੂ ਸ਼ਸਤਰਧਾਰੀ ਉਹਦੇ ਨਾਲ ਸੀਗੇ। ਕਿਸੇ ਨੂੰ ਇਹ ਨੀ ਪਤਾ ਲੱਗਾ ਵੀ ਇਹ ਤੇ ਬਾਗੀਆਂ ਦੀ ਫੌਜ ਵਿਚੋਂ ਹੈ। ਉਹ ਦੋ ਪੈਰ ਯਾਨੀ 5-6 ਘੰਟੇ ਚੰਗਾ ਉੱਥੇ ਉਹਨੇ ਰਾਜ ਕੀਤਾ ਲਾਹੌਰ ਸ਼ਹਿਰ ਦੇ ਵਿਚ।
ਖਬਰ ਪੁੰਨੀ ਤੁਰਕ ਕਿਲਾ ਜੋ ਜਾਏ,
ਕਿਸੇ ਨੇ ਵੇਖਿਆ ਵੀ ਇਹ ਤਾਂ ਕੋਈ ਹੋਰ ਹੀ ਹੈ। ਉਹ ਖਬਰ ਜਾ ਕੇ ਉਹਨਾਂ ਨੇ ਕਿਲੇ ਸੂਬੇਦਾਰ ਨੂੰ ਦਿੱਤੀ, ਜਿਹੜਾ ਪੰਜਾਬ ਦਾ ਗਵਰਨਰ ਸੀ, ਵੀ ਇਹ ਤੇ ਕੋਈ ਹੋਰ ਬੰਦਾ ਆ ਕੇ ਕੋਤਵਾਲੀ ਤੇ ਰਾਜ ਕਰ ਰਿਹਾ, 6 ਘੰਟੇ ਹੋ ਗਏ ਬੈਠਾ ਹੈ।
ਤਾਂ ਖਿਜਰ ਖਾਨ ਦਇਓ ਨਿਬਾਬ ਚੜਾਈ,
ਉਸ ਵੇਲੇ ਨਵਾਬ ਨੇ ਇੱਕ ਜਰਨੈਲ ਸੀ ਖਿਜਰ ਖਾਨ, ਖਿਜਰ ਖਾਨ ਨੂੰ ਫੌਜਾਂ ਦੇ ਕੇ ਭੇਜਿਆ, ਦੇਖੋ ਕੌਣ ਆ ਗਿਆ। ਕਹਿੰਦੇ ਕੋਤਵਾਲੀ ਤੇ ਕਬਜ਼ਾ ਕਰ ਲਿਆ, ਆਪਾਂ ਸੁੱਤੇ ਪਏ ਆ, ਤੁਸੀਂ ਕੀ ਕਰਦੇ ਹੋ। ਨਵਾਬ ਨੇ ਝਿੜਕਾਂ ਮਾਰੀਆਂ ਬੜੀਆਂ ਖਿਜ਼ਰ ਖਾਨ ਨੂੰ,
ਛੇਤੀ ਜਾ ਕਰ ਲਓ ਫੜਾਏ।
ਖਿਜ਼ਰ ਖਾਨ ਨੂੰ ਕਿਹਾ ਜਾ ਛੇਤੀ ਫੜ, ਕੌਣ ਆਇਆ ਦੇਖੀਏ ਕਿਹੜਾ ਹੈ ਜਿਹੜਾ ਕੋਤਵਾਲੀ ਤੇ ਕਬਜ਼ਾ ਕਰ ਬੈਠਾ ਹੈ।
ਕਪੂਰ ਸਿੰਘ ਮੁੜ ਪਿੱਛਾ ਧਾਇਓ,
ਜਦੋਂ ਕਪੂਰ ਸਿੰਘ ਨੂੰ ਪਤਾ ਲੱਗਾ ਵੀ ਹੁਣ ਤੁਰਕਾਂ ਨੂੰ ਪਤਾ ਲੱਗ ਗਿਆ, ਉਹ ਆ ਰਹੇ ਨੇ, ਮਾਰ ਕੇ ਘੋੜਿਆਂ ਤੇ ਛਾਲਾਂ, ਆਪਣੇ ਨਾਲ ਦੇ 20 ਸਿੰਘ ਲੈ ਕੇ ਲਾਹੌਰ ਤੋਂ ਸਾਫ਼ ਉਡਾਰੀ ਮਾਰ ਗਿਆ।
ਨਿਗਾਰਨ ਡੱਗਾ ਲਾਏ ਮੁੜਿਓ,
ਜਾਂਦਾ ਨਗਾਰਾ ਵਜਾ ਕੇ ਗਿਆ, ਜਕਾਰੇ ਵਜਾ ਕੇ ਗਿਆ, ਕਹਿੰਦਾ ਵੀ ਆ ਖਾਲਸਾ ਚੱਲਿਆ, ਜਿਹਦੀ ਹਿੰਮਤ ਆ ਕੇ ਫੜ ਲਓ। ਤੇ ਉਹ ਜਿਹੜੇ ਪਿੱਛੋਂ ਆ ਰਹੇ ਸੀ ਉਹਨਾਂ ਦੇ ਹੱਥ ਨੀ ਚੜਿਆ। ਕਪੂਰ ਸਿੰਘ 20-22 ਸਾਲ ਦੀ ਉਮਰ ਚ ਏਡਾ ਵੱਡਾ ਦਲੇਰੀ ਵਾਲਾ ਕੰਮ ਕਰਕੇ ਆਇਆ ਲਾਹੌਰ ਸ਼ਹਿਰ ਵਿਚ। ਹਾਂਜੀ,
ਹੋਏ ਬਾਹਰ ਸਿੰਘ ਰਲ ਗਏ ਝਾੜੀ,
ਔਰ ਬਾਹਰ ਆ ਕੇ ਜੰਗਲਾਂ ਦੇ ਭੇਤੀ ਸੀਗੇ, ਜੰਗਲਾਂ ਨੂੰ ਹਰਨ ਭਰਨ ਹੋ ਗਏ ਸਿੰਘ।
ਗਯੋ ਖੇਡ ਕਰ ਐਸ ਖਿਡਾਰੀ,
ਸਾਰੇ ਲਾਹੌਰ ਚ ਹਾਕਾਰ ਮਚ ਗਈ ਵੀ ਕੋਈ ਬਗਾਨਾ ਬੰਦਾ ਆ ਕੇ ਲਾਹੌਰ ਦੇ ਵਿਚ ਕੋਤਵਾਲੀ ਦਾ ਥਾਣੇਦਾਰ ਬਣ ਕੇ ਬੈਠਾ ਰਿਹਾ ਸਾਰਾ ਦਿਨ, ਤੁਸੀਂ ਕਿੱਥੇ ਸੁੱਤੇ ਰਹੇ ਹੋ? ਉਹ ਸਾਰੇ ਸ਼ਹਿਰ ਚ ਹਾਹਾਕਾਰ ਮੱਚ ਗਈ ਸਿੰਘਾਂ ਦੇ ਇਸ ਚਮਤਕਾਰ ਦੀ।
ਕਿਸੇ ਭਾਂਤ ਗਏ ਕਿਛ ਦਿਨ ਬੀਤ,
ਇਸ ਤਰ੍ਹਾਂ ਖਾਲਸਾ ਜੀ ਕੁਝ ਦਿਨ ਬੀਤ ਗਏ, ਫਿਰ
ਦੰਗਾ ਰਹਿ ਪੰਥ ਹਰ ਦਮ ਚੀਤ।
ਉਦੋਂ ਖਾਲਸੇ ਨੂੰ ਹਰ ਵੇਲੇ ਦੰਗੇ ਫਸਾਦਾਂ ਚ ਰਹਿਣਾ ਪੈਂਦਾ ਸੀ, ਜੰਗ ਯੁੱਧ ਵਿਚ ਹੀ ਰਹਿੰਦੇ ਸੀਗੇ, ਘੋੜਿਆਂ ਦੀਆਂ ਕਾਠੀਆਂ ਤੇ ਘਰ ਸੀਗੇ ਉਹਨਾਂ ਦੇ।
ਜੋ ਟਕਿਆਂ ਮੈਂ ਕਰੈ ਦੇਰ ਨਵਾਬ,
ਜੇਕਰ ਕਿਤੇ ਨਵਾਬ ਕਪੂਰ ਸਿੰਘ ਜੀ ਨੂੰ ਨਵਾਬ ਅਸਲਮ ਖਾਨ ਟਕੇ ਨਾ ਭੇਜੇ, ਦੇਰ ਕਰ ਦੇਵੇ, ਮਾਇਆ ਨਾ ਭੇਜੇ, ਤੇ ਫੇਰ ਸਿੰਘ ਦੰਗਾ ਕਰਕੇ ਸਰਕਾਰੀ ਖਜ਼ਾਨੇ ਲੁੱਟ ਲੈਣ ਲੱਗ ਪੈਂਦੇ ਸਨ।
ਸਿੰਘ ਖਾਹੇ ਲੁੱਟ ਮੁਲਕ ਸ਼ਿਤਾਬ,
ਉਸੇ ਵੇਲੇ ਮੁਲਕ ਦੇ ਜਿਹੜੇ ਵੱਡੇ ਵੱਡੇ ਖਜ਼ਾਨੇ ਸਿੰਘ ਕਬਜ਼ੇ ਕਰ ਲੈਂਦੇ ਸੀ, ਜਾ ਕੇ ਸਰਕਾਰ ਫੇਰ ਹੱਥ ਜੋੜਦੀ ਸੀ ਜੀ ਗਲਤੀ ਹੋ ਗਈ ਛੇਤੀ ਵਾਪਸ ਮਾਇਆ ਭੇਜ ਦਿਆਂਗੇ, ਏਦਾਂ ਦਾ ਕੰਮ ਰੋਜ਼ ਹੁੰਦਾ ਸੀ। ਉਦੋਂ
ਦੋਹਰਾ ਸਾਖੀ ਜੱਸਾ ਸਿੰਘ ਕੀ ਅਬ ਮੈਂ ਦਿਓ ਸੁਣਾਏ,
ਹੋਰ ਭਾਈ ਨਵਾਬ ਕਪੂਰ ਸਿੰਘ ਤੋਂ ਅੱਗੇ ਜਿਹੜੇ ਜਥੇਦਾਰ ਹੋਏ ਨੇ ਜੱਸਾ ਸਿੰਘ ਜੀ ਮੁਖੀ ਹੋਏ ਨੇ, ਉਹਨਾਂ ਦੀ ਸਾਖੀ ਸੁਣਾਉਣੀ ਜ਼ਰੂਰੀ ਹੈ, ਉਹ ਸੁਣੋ।
ਮੰਗਤ ਖਾਤ ਖਾਲਸਾ ਰਲਿਓ ਭਇਓ ਪੰਥ ਪਾਤਸ਼ਾਹ,
ਬਹੁਤ ਗਰੀਬ ਘਰ ਦੇ ਵਿਚ ਪੈਦਾ ਹੋਇਆ ਸੀਗਾ, ਪਰ ਖਾਲਸੇ ਚ ਰਲ ਕੇ ਪਾਤਸ਼ਾਹ ਸੁਲਤਾਨੁਲ ਕੌਮ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਜੱਸਾ ਸਿੰਘ।
ਚਾਉ ਪਈ ਆਹਲੂ ਵਾਲੀਏ ਇੱਕ ਕੌਮ ਕਹਾਵੈ,
ਆਹਲੂ ਵਾਲੀਏ ਕੌਮ ਕਹਾਂਦੀ ਹੈ ਜੇ ਕਲਾਲ ਬਰਾਦਰੀ ਵਿਚੋਂ ਕੁਹਾਂਦੇ, ਅੱਜ ਕੱਲ ਉਹਨੂੰ ਆਹਲੂ ਵਾਲੀਏ ਕਹਿੰਦੇ ਹਨ।
ਲਾਹੌਰ ਕਸੂਰ ਹੈ ਮੱਧ ਬਸਾਵੈ,
ਇਹ ਬਰਾਦਰੀ ਜ਼ਿਆਦਾਤਰ ਲਾਹੌਰ ਤੇ ਕਸੂਰ ਦੇ ਇਲਾਕੇ ਚ ਵਸਦੀ, ਦਰਿਆਵਾਂ ਦੇ ਕੰਢੇ ਜ਼ਿਆਦਾ ਰਹਿੰਦੇ ਸੀ, ਸ਼ਰਾਬ ਕੱਢਣ ਦਾ ਕੰਮ ਹੋਇਆ ਕਰਦਾ ਸੀਗਾ।
ਉਹਾਂ ਥੋ ਇੱਕ ਗਰੀਬ ਕਲਾਲ,
ਉਹਨਾਂ ਚ ਇੱਕ ਗਰੀਬ ਕਲਾਲ ਸੀਗਾ,
ਉਤੋਂ ਸਿੰਘ ਤੋਂ ਵਹਿ ਗੁਰ ਲਾਲ,
ਪਰ ਹੈ ਸੀ ਗੁਰੂ ਘਰ ਨੂੰ ਮੰਨਣ ਵਾਲਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਬਰਾਦਰੀ ਨਾਲ ਨਫ਼ਰਤ ਨਹੀਂ ਕੀਤੀ, ਹਿੰਦੂ ਹੋਵੇ, ਮੁਸਲਮਾਨ ਹੋਵੇ, ਬ੍ਰਾਹਮਣ ਹੋਵੇ, ਕਤਰੀ ਵੈਸ਼ ਸ਼ੂਦਰ, ਸਭ ਨੂੰ ਗਲ ਨਾਲ ਲਾਇਆ, ਸਾਰੇ ਸਿੱਖ ਬਣ ਗਏ, ਕਲਾਲ ਵੀ ਬਹੁਤ ਸਿੱਖ ਬਣ ਗਏ, ਤੇ ਉਹਨਾਂ ਵਿਚੋਂ ਉਹ ਗੁਰੂ ਦਾ ਪਿਆਰਾ ਗੁਰਬਾਣੀ ਪੜ੍ਹਨ ਵਾਲਾ ਗੁਰੂ ਨਾਲ ਜੁੜਿਆ ਹੋਇਆ ਸੀ।
ਦਿਆਲ ਸਿੰਘ ਤੋਂ ਉਸ ਕੋ ਨਾਮ,
ਉਹਦਾ ਨਾਮ ਦਿਆਲ ਸਿੰਘ ਸੀਗਾ,
ਕਰਤ ਹੁਤੋ ਸੋ ਸਰਬਹਿ ਕਾਮ,
ਉਹ ਸਾਰੇ ਕੰਮ ਜਿਹੜੇ ਆਪਣੇ ਬਰਾਦਰੀ ਦੇ ਅਨੁਸਾਰ ਉਹਨਾਂ ਦੇ ਹੁੰਦੇ ਉਹ ਕਰਦਾ ਸੀਗਾ।
ਸੋ ਮਰ ਗਯੋ ਰਹਿਓ ਸੁਤ ਆਉਨਾਰ,
ਉਹ ਚੜਾਈ ਕਰ ਗਿਆ, ਉਹਦਾ ਬੱਚਾ ਤੇ ਉਹਦੀ ਸਿੰਘਣੀ ਰਹਿ ਗਏ।
ਹੁਤੋ ਦੋਵਨ ਕੋ ਅਤ ਸਹਿ ਪਿਆਰ,
ਮਾਂ ਪੁੱਤਰ ਦਾ ਬਹੁਤ ਪਿਆਰ ਸੀ, ਨਾਲੇ ਉਹ ਜਿਹੜਾ ਸਿੰਘ ਚੜਾਈ ਕਰ ਗਿਆ ਉਹਦਾ ਸਿੰਘਣੀ ਦਾ ਉਹਦੇ ਨਾਲ ਬੜਾ ਪ੍ਰੇਮ ਸੀਗਾ, ਪਤੀ ਪਤਨੀ ਏਕ ਜੋਤ ਦੋਏ ਮੂਰਤੀ ਵਾਲੀ ਗੱਲ ਸੀਗੀ।
ਹੁਤੀ ਸਿੰਘਣ ਕੀ ਬੇਟੀ ਸੋਏ,
ਕਿਉਂਕਿ ਉਹ ਸਿੰਘਾਂ ਦੀ ਬੇਟੀ ਸੀ, ਸਿੰਘਾਂ ਦੇ ਘਰ ਹੀ ਵਿਆਹੀ ਹੋਈ ਸੀਗੀ।
ਪਿਤਾ ਪੜ੍ਹਾਈ ਅੱਖਰ ਤੋਏ,
ਉਹਦੇ ਪਿਤਾ ਨੇ ਉਹਨੂੰ ਗੁਰਮੁਖੀ ਅੱਖਰ ਪੜ੍ਹਾਏ ਹੋਏ ਸੀ, ਉਹ ਬਾਣੀ ਪੜ੍ਹਦੀ ਸੀ।
ਗੁਰਬਾਣੀ ਤਿਸ ਕੰਠ ਕਨੇਰੀ,
ਉਹ ਬੀਬੀ ਨੂੰ ਬਹੁਤ ਬਾਣੀ ਕੰਠ ਸੀ, ਜਿੰਨੀ ਕਹਿ ਲੋ ਉਨੀ ਥੋੜੀ ਹੈ, ਸਾਰੀਆਂ ਬਾਣੀਆਂ ਨਿਤਨੇਮ ਦੀਆਂ, ਸੁਖਮਣੀ ਸਾਹਿਬ ਆਸਾ ਦੀ ਵਾਰ, ਹੋਰ ਬੇਅੰਤ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੀਆਂ, ਦਸਮ ਪਾਤਸ਼ਾਹ ਦੀਆਂ ਯਾਦ ਕੀਤੀਆਂ ਜਵਾਨੀ ਉਸ ਬੱਚੀ ਨੇ।
ਉਤੇ ਸਿੱਖਣੀ ਦੋਏ ਪੱਖ ਕੇਰੀ,
ਉਹ ਦੋਏ ਪੱਖਾਂ ਤੋਂ ਸਿੱਖਣੀ ਸੀ, ਦੋਏ ਪੱਖਾਂ ਦਾ ਮਤਲਬ ਵੀ ਪੇਕੇ ਵੀ ਸਿੱਖ ਸੀ ਕਿ ਅੱਗੇ ਉਹਦਾ ਪਤੀ ਵੀ ਗੁਰਸਿੱਖ ਸੀ, ਬਾਣੀ ਨਾਲ ਜੁੜੀ ਹੋਈ ਸੀ।
ਉਥੇ ਰਾਖਤ ਗਾਤਰਾ ਪਾਏ,
ਹਰ ਵੇਲੇ ਆਪਣੇ ਗਾਤਰੇ ਦੇ ਵਿਚ ਖਜ਼ਾਨੇ ਚ ਪੋਥੀ ਪਾ ਕੇ ਰੱਖਦੀ ਸੀ, ਪੋਥੀ ਤੋਂ ਬਿਨਾਂ ਨਹੀਂ ਸੀ ਰਹਿੰਦੀ, ਪੋਥੀ ਦਾ ਭਾਵ ਕੋਲ ਰੱਖਣ ਦਾ ਸੀ ਵੀ ਜਦੋਂ ਦਿਲ ਕਰੇ ਉਦੋਂ ਬਾਣੀ ਪੜ੍ਹਨ ਲੱਗ ਜਾਂਦੀ ਸੀ।
ਸਿੱਖ ਸੰਗਤ ਮੈਂ ਪਹੁੰਚਿਆ ਜਾਏ,
ਉਹ ਬੀਬੀ ਸਿੱਖ ਸੰਗਤ ਸੁਬਹ ਸ਼ਾਮ ਜਾਂਦੀ ਸੀ।
ਵੱਡੀ ਪਰਾਤ ਉੱਠ ਚੌਂਕੀ ਕਰੈ,
ਅੰਮ੍ਰਿਤ ਵੇਲੇ 2:30 ਵਜੇ ਇਸ਼ਨਾਨ ਕਰਦੀ ਸੀ, ਗੁਰਦੁਆਰੇ ਜਾ ਕੇ 4 ਵਜੇ ਕੀਰਤਨ ਸ਼ੁਰੂ ਕਰ ਦਿੰਦੀ ਸੀ।
ਸਮੇਂ ਸੰਜੈ ਭੀ ਸੋਦਰ ਪੜੈ,
ਸ਼ਾਮ ਨੂੰ ਸੋਦਰ ਦਾ ਰਾਸ ਦਾ ਪਾਠ ਤੇ ਕੀਰਤਨ ਆਰਤੀ ਦਾ ਕਰਦੀ ਸੀ।
ਦੋਹਰਾ ਆਪ ਦੁਤਾਰੀ ਵਹਿ ਫੜੈ, ਬਾਲ ਸੋ ਦਾਸੀ ਪ੍ਰੇਮ,
ਉਹਦਾ ਬੱਚਾ ਵੀ ਉਹਦੇ ਨਾਲ ਬਹਿ ਜਾਂਦਾ ਸੀ ਤੇ ਉਹ ਆਪ ਦੁਤਾਰਾ ਫੜਦੀ ਸੀ, 2 ਤਾਰਾ ਇੱਕ ਸਾਜ ਹੁੰਦਾ, ਉਹਨੂੰ ਵਜਾਉਂਦੀ ਸੀ ਤੇ ਨਾਲ ਕੀਰਤਨ ਕਰਦੀ ਸੀ, ਹੋਰ ਵੀ ਬੀਬੀਆਂ ਬੜਾ ਪ੍ਰੇਮ ਨਾਲ ਉਹਦੇ ਕੀਰਤਨ ਸਾਥ ਦਿੰਦੀਆਂ ਸਨ।
ਦੋ ਵਖਤ ਚੌਂਕੀ ਕਰੈ ਜਿਹਥੋ ਉਸ ਕੋ ਨੇਮ,
ਦੋ ਟਾਈਮ ਉਹਨੇ ਘੰਟਾ 2 ਘੰਟੇ ਕੀਰਤਨ ਕਰਨਾ ਹੀ ਕਰਨਾ, ਚੌਂਕੀ ਸ਼ਬਦ ਦੀ ਕਰਨੀ ਉਹਦਾ ਨੇਮ ਸੀਗਾ, ਉਹ ਬੀਬੀ ਹਰ ਵੇਲੇ ਬਾਣੀ ਦੇ ਆਸਰੇ ਰਹਿੰਦੀ ਸੀ।
ਜਾਓ ਪਈ ਜਹ ਸਿੱਖ ਸੰਗਤ ਹੋਵੇ ਜੋੜ,
ਜਿੱਥੇ ਸਾਧ ਸੰਗਤ ਦਾ ਜੋੜ ਮੇਲਾ ਗੁਰਪੁਰਬ ਕੋਈ ਸਮਾਗਮ ਹੁੰਦਾ ਸੀ,
ਉਹ ਸਦਾ ਤਿਸ ਕਰੈ ਨਾ ਮੋੜ,
ਉਹਨੂੰ ਬੁਲਾਉਂਦੇ ਸੀ ਤੇ ਉਹ ਸੰਗਤ ਜਾ ਕੇ ਹਾਂ ਹੀ ਕਰਦੀ ਸੀ, ਨਾ ਨੀ ਸੀ ਕਰਦੀ, ਕੀਰਤਨ ਜਰੂਰ ਕਰਦੀ ਸੀ।
ਰਾਤ ਦਿਨ ਸਕਰ ਜਾਵੇ ਤਾਹੀ,
ਭਾਵੇਂ ਉਹਨੂੰ ਰਾਤ ਸਫ਼ਰ ਕਰਨਾ ਪਵੇ ਭਾਵੇਂ ਦਿਨ, ਉਹ ਦੇਖਦੀ ਨੀ ਸੀ, ਦੀਵਾਨ ਚ ਜਾ ਕੇ ਕੀਰਤਨ ਜਰੂਰ ਕਰਦੀ ਸੀ।
ਕਰ ਚੌਂਕੀ ਦੇ ਸ਼ਬਦ ਸੁਣਾਏ,
ਸ਼ਬਦ ਚੌਂਕੀ ਕਰਕੇ ਕੀਰਤਨ ਸੁਣਾਉਂਦੀ ਸੀ ਉਹ ਬੀਬੀ।
ਹਰ ਮੇਲੇ ਜਾਵੇ ਗੁਰਦੁਆਰ,
ਹਰ ਮੇਲੇ ਤੇ ਗੁਰਦੁਆਰੇ ਜਾਂਦੀ ਸੀ, ਅੰਮ੍ਰਿਤਸਰ ਤਰਨ ਤਾਰਨ ਜਿੱਥੇ ਮੇਲਾ ਹੁੰਦਾ ਸੀ ਜਾ ਕੇ ਕੀਰਤਨ ਕਰਦੀ ਸੀ।
ਖੁੰਜੈ ਨਹੀਂ ਵਹ ਗੁਰ ਕੀ ਕਾਰ,
ਗੁਰੂ ਘਰ ਦਾ ਕੰਮ ਨੀ ਸੀ ਖੁੰਜਾਉਂਦੀ, ਆਪਣੇ ਘਰ ਦਾ ਕੰਮ ਭਾਵੇਂ ਛੱਡਣਾ ਪੈ ਜਾਵੇ।
ਜਹਾਂ ਖਾਲਸੋ ਲਾਏ ਦੀਵਾਨ,
ਜਿੱਥੇ ਖਾਲਸੇ ਪੰਥ ਦਾ ਦੀਵਾਨ ਲੱਗਾ ਹੁੰਦਾ ਸੀ ਉੱਥੇ ਹਾਜ਼ਰੀ ਸ਼ਬਦ ਦੀ ਪੜ੍ਹਦੀ ਸੀ।
ਜਾਏ ਕਰੈ ਸ਼ਬਦ ਚੌਂਕੀ ਗਾਇਨ,
ਸ਼ਬਦ ਚੌਂਕੀ ਗਾਇਨ ਕਰਦੀ ਸੀ।
ਸੁਣੋ ਖਾਲਸੋ ਅੰਮ੍ਰਿਤਸਰ ਆਇਓ,
ਉਹਨੂੰ ਇੱਕ ਵਾਰੀ ਪਤਾ ਲੱਗਾ ਕਿ ਖਾਲਸਾ ਪੰਥ ਸ੍ਰੀ ਅੰਮ੍ਰਿਤਸਰ ਆਇਆ ਹੈ।
ਇਨ ਭੀ ਦਰਸ਼ਨ ਪੰਥ ਹੈ ਪਾਇਓ,
ਉਹ ਪੰਥ ਖਾਲਸੇ ਦੇ ਦਰਸ਼ਨਾਂ ਦੀ ਅੰਮ੍ਰਿਤਸਰ ਆਈ।
ਕੀਤੇ ਚੌਂਕੀ ਪ੍ਰੇਮ ਹੈ ਲਾਏ,
ਉਹਨੇ ਖਾਲਸੇ ਦੀਵਾਨ ਵਿੱਚ ਕੀਰਤਨ ਕੀਤਾ।
ਸੁਣੀ ਪੰਥ ਬਹੁ ਸ਼ਾਂਤ ਵਰਤਾਏ,
ਬੜੇ ਸ਼ਾਂਤ ਢੰਗ ਨਾਲ ਕੀਰਤਨ ਕੀਤਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੰਘਾਂ ਨੇ ਸੁਣਿਆ।
ਹੱਥ ਪ੍ਰਸੰਨ ਪੰਥ ਤਿਸ ਪਰ ਭਇਓ,
ਪੰਥ ਖਾਲਸਾ ਉਸ ਬੀਬੀ ਦੇ ਬਹੁਤ ਪ੍ਰਸੰਨ ਹੋਇਆ ਉਹਦਾ ਕੀਰਤਨ ਸੁਣ ਕੇ।
ਭਏ ਵਖਤ ਕੇ ਤੋ ਬਹੁਤ ਆਇਓ,
ਉਹ ਭਲਾ ਟਾਈਮ ਸੀਗਾ ਉਹਦਾ, ਉਹਦੇ ਬੱਚੇ ਦਾ, ਦੋਵੇਂ ਮਾਂ ਪੁੱਤਰ ਆਏ ਸਨ।
ਕਪੂਰ ਸਿੰਘ ਲਇਓ ਬਾਲ ਬੁਲਾਏ,
ਕਪੂਰ ਸਿੰਘ ਨੇ ਉਸ ਬੱਚੇ ਨੂੰ ਬੁਲਾ ਲਿਆ, ਪੁੱਤਰ ਤੇਰਾ ਨਾਂ ਕੀ ਹੈ, ਪਿਆਰ ਨਾਲ ਪੁੱਛਿਆ।
ਕੀ ਉਹ ਸਿੰਘ ਨਿਜ ਅੰਮ੍ਰਿਤ ਛਕਾਏ,
ਉਹਨੇ ਕਿਹਾ ਜੀ ਮੈਨੂੰ ਜੱਸਾ ਜੱਸਾ ਕਹਿੰਦੇ ਹੈ, ਆ ਪੁੱਤਰ ਫਿਰ ਅੰਮ੍ਰਿਤ ਛਕ। ਸ੍ਰੀ ਅਕਾਲ ਤਖ਼ਤ ਦੇ ਉੱਤੇ ਬਾਬੇ ਕਪੂਰ ਸਿੰਘ ਨੇ ਆਪਣੇ ਹੱਥੀਂ ਪੰਜਾਂ ਪਿਆਰਿਆਂ ਸ਼ਾਮਿਲ ਹੋ ਕੇ ਅੰਮ੍ਰਿਤ ਦੀ ਦਾਤ ਜੱਸਾ ਸਿੰਘ ਨੂੰ ਦਿੱਤੀ ਤੇ ਜੱਸਾ ਸਿੰਘ ਆਲੂ ਵਾਲੀਆ ਖਾਲਸੇ ਪੰਥ ਵਿਚ ਸ਼ਾਮਿਲ ਹੋ ਗਏ।
ਦੋਹਰਾ ਮਾਤਾ ਭੀ ਉਸ ਹੋਏ ਖੁਸ਼ੀ, ਦੀਨੀ ਬਾਹੀ ਫੜਾਈ,
ਉਹਦੀ ਮਾਂ ਨੇ ਵੀ ਖੁਸ਼ ਹੋ ਕੇ ਪੰਥ ਦੇ ਹਵਾਲੇ ਕਰ ਦਿੱਤਾ ਆਪਣਾ ਪੁੱਤਰ।
ਭਲੇ ਭਾਗ ਉਸਕੇ ਭਈ ਰਹੇ ਉਹਨੇ ਬਾਬਾ ਪਾਹੇ,
ਭਲੇ ਕਰਮ ਸਨ ਉਸਦੇ ਕਿ ਉਹ ਨਵਾਬ ਕਪੂਰ ਸਿੰਘ ਦੇ ਕੋਲ ਰਿਹਾ ਕੁਝ ਸਮੇਂ ਲਈ। ਉਹਨਾਂ ਨੂੰ ਬਾਬਾ ਕਪੂਰ ਸਿੰਘ ਨਵਾਬ ਜੀ ਨੇ ਦਿੱਲੀ ਭੇਜ ਦਿੱਤਾ ਮਾਤਾ ਸੁੰਦਰੀ ਜੀ ਦੇ ਕੋਲ। ਉਥੇ ਦਿੱਲੀ ਵਿਚ ਵਿਦਿਆ ਬੜੀ ਵੱਡੀ ਸੀ, ਪੜ੍ਹਾਈ ਮਦਰਸੇ ਬੜੇ ਸਨ, ਯੂਨੀਵਰਸਿਟੀਆਂ ਸਨ ਮੁਸਲਮਾਨਾਂ ਦੀਆਂ ਹਿੰਦੂਆਂ ਦੀਆਂ। ਉਹਨਾਂ ਵਿਚ ਜਾ ਕੇ ਉਹ ਬੱਚਾ ਉਰਦੂ ਫਾਰਸੀ ਅਰਬੀ ਤੇ ਉਸ ਵੇਲੇ ਦੀ ਰਾਜਨੀਤੀ ਦੀ ਪੜ੍ਹਾਈ ਸਾਰੀ ਪੜ੍ਹਿਆ ਤੇ ਜਦੋਂ 15-16 ਸਾਲਾਂ ਦਾ ਹੋ ਕੇ ਪੰਥ ਵਿਚ ਆਇਆ ਤੇ ਕਪੂਰ ਸਿੰਘ ਨੇ ਫਿਰ ਉਹਨੂੰ ਆਪਣੇ ਪੁੱਤਰ ਦੀ ਤਰ੍ਹਾਂ ਪਾਲ ਕੇ ਘੋੜੇ ਨੂੰ ਦਾਣਾ ਵੰਡਣ ਦੀ ਡਿਊਟੀ ਲਾ ਦਿੱਤੀ।
ਜਾਉ ਪਈ ਨਵਾਬ ਮਿਹਰ ਜੱਸਾ ਸਿੰਘ ਆਈ,
ਨਵਾਬ ਕਪੂਰ ਸਿੰਘ ਦੇ ਮਨ ਚ ਬੜੀ ਦਇਆ ਆਈ ਇਸ ਬੱਚੇ ਉੱਤੇ, ਬਹੁਤ ਬੇਰ ਆਈ।
ਦਾਣੋ ਘੋੜਨ ਕਹਿਓ ਵਰਤਾਈ,
ਪੁੱਤਰ ਤੂੰ ਘੋੜਿਆਂ ਨੂੰ ਦਾਣਾ ਵਰਤਾਇਆ ਕਰ, ਡਿਊਟੀ ਲਾਈ ਜੱਸਾ ਸਿੰਘ ਦੀ।
ਕਈ ਰੋਜ਼ ਉਹਨ ਕੰਮ ਚਲਾਇਆ,
ਕਈ ਦਿਨ ਜੱਸਾ ਸਿੰਘ ਦਾਣਾ ਵੰਡਦਾ ਰਿਹਾ ਜੋ ਉਹਦੀ ਡਿਊਟੀ ਲਾਈ ਸੀ ਜਥੇਦਾਰ ਜੀ ਨੇ।
ਅਕਸਰ ਬਾਲਕ ਲੋਕਣ ਰਵਾਇਆ,
ਮਾਝੇ ਦੇ ਸਿੰਘਾਂ ਦਾ ਸੁਭਾਅ ਤੁਹਾਨੂੰ ਪਤਾ ਖੁੱਲਾ ਹੋਇਆ ਕਰਦਾ। ਉਹ ਸਿੰਘ ਫਿਰ ਨਾ ਉਹਨੂੰ ਹਮਕੀ ਤੁਮਕੀ ਕਰਕੇ ਬੁਲਾਉਣ ਲੱਗ ਪਏ। ਉਹ ਬੋਲਦਾ ਸੀ ਹਮਕੋ ਤੁਮਕੋ, ਦਿੱਲੀ ਜੋ ਪੜ੍ਹਿਆ ਸੀਗਾ ਦਿੱਲੀ ਦੀ ਬੋਲੀ ਬੋਲਦਾ ਸੀ, ਤੇ ਸਿੰਘ ਜਦੋਂ ਉਹਨੂੰ ਬੋਲਦੇ ਤੇ ਉਹ ਵਿਚਾਰਾ ਰੋਣ ਲੱਗ ਪਿਆ ਕਰੇ। ਹਾਂਜੀ,
ਰੋਵਣ ਹੋ ਤੋ ਬਾਲਕਨ ਜੋਰ,
ਉਹ ਬੱਚਿਆਂ ਦਾ ਜੋਰ ਤਾਂ ਰੋਣ ਦਾ ਹੀ ਹੁੰਦਾ, ਹੋਰ ਵਿਚਾਰੇ ਕੀ ਕਰ ਸਕਦੇ, ਨਿਆਣੇ ਨੂੰ ਤੰਗ ਕਰੋ ਰੋਏਗਾ ਹੀ, ਇਹ ਰੋਣ ਲੱਗ ਪਿਆ ਜੱਸਾ ਸਿੰਘ।
ਰੋਵਤ ਆਇਓ ਕਪੂਰ ਸਿੰਘ ਕੋਰ,
ਉਹਦਾ ਜੱਸਾ ਸਿੰਘ ਕਪੂਰ ਸਿੰਘ ਦੇ ਕੋਲ ਆ ਗਿਆ ਨਵਾਬ ਦੇ।
ਮੈਥੋਂ ਦਾਣਾ ਵਰਤੇ ਨਾਹੀ,
ਕਹਿੰਦਾ ਮੈਥੋਂ ਦਾਣਾ ਵਰਤੇ ਨਾਹੀ, ਮੇਰੇ ਤੋਂ ਨੀ ਦਾਣਾ ਵੰਡਿਆ ਜਾਂਦਾ ਜੀ।
ਧੌਲ ਧੱਪੋ ਮੋਹੇ ਬਹੁਤ ਕਰਾਹੀ,
ਮੈਨੂੰ ਸਿੰਘ ਧੌਲ ਧੱਪਾ ਬੜਾ ਕਰਦੇ ਆ। ਦਾਣਾ ਲੈਣ ਲੱਗੇ ਕੋਈ ਕਹਿੰਦਾ ਮੇਰੇ ਘੋੜੇ ਨੂੰ ਦੁੱਗਣਾ ਦੇ ਦੋ ਬਾਟੇ ਦੇ, ਕੋਈ ਕਹਿੰਦਾ ਮੇਰਾ ਘੋੜਾ ਉਹ ਨਗਾਰਿਆਂ ਦੇ ਥੱਲੇ ਰਹਿੰਦਾ ਉਹਨੂੰ ਭਾਰ ਚੁੱਕਣਾ ਪੈਂਦਾ ਇੱਕ ਬਾਟਾ ਹੋਰ ਦੇ, ਕੋਈ ਕਹਿੰਦਾ ਮੈਨੂੰ ਤੂੰ ਘੱਟ ਦਿੱਤਾ, ਕੋਈ ਕਹਿੰਦਾ ਮੈਨੂੰ ਉਹਨੂੰ ਜ਼ਿਆਦਾ ਦਿੱਤਾ। ਆਪਸ ਚ ਸਿੰਘ ਮੇਰੇ ਨਾਲ ਲੜ ਪੈਂਦੇ, ਮੈਨੂੰ ਧੌਲ ਧੱਪਾ ਕਰ ਦਿੰਦੇ ਆ, ਨਾਲੇ ਮੇਰਾ ਮਜ਼ਾਕ ਉਡਾਉਂਦੇ ਮੇਰੀ ਬੋਲੀ ਦਾ।
ਹੋਏ ਖੁਸ਼ੀ ਨਵਾਬ ਸੱਦ ਲਿਓ ਪਾਸ।
ਇਹ ਸੁਣ ਕੇ ਕਪੂਰ ਸਿੰਘ ਜੀ ਨੇ ਜੱਸਾ ਸਿੰਘ ਨੇ ਕੋਲ ਸੱਦ ਲਿਆ ਜੱਸਾ ਸਿੰਘ ਨੂੰ।
ਧਰਿਓ ਹੱਥ ਉਸ ਸਿਰ ਪਰ ਖਵਾਸ।
ਸਿਰ ਤੇ ਹੱਥ ਧਰ ਕੇ ਕਹਿਣ ਲੱਗੇ ਬਾਬਾ ਕਪੂਰ ਸਿੰਘ ਜੀ ਬੋਲੇ।
ਕਹੀ ਬਾਤ ਮੁਖ ਦਇਓ ਪਿਆਰ।
ਬੜੇ ਪਿਆਰ ਨਾਲ ਬੋਲੇ, ਸਤਿਕਾਰ ਨਾਲ ਪਿਆਰ ਦੇ ਕੇ।
ਦੁੱਧ ਦਾਨੋ ਦੇਣਾ ਬੱਗ ਹਜ਼ਾਰ।
ਉਹ ਜੱਸਾ ਸਿੰਘ, ਤੂੰ ਤੇ ਖਾਲਸੇ ਦੇ ਹਜ਼ਾਰਾਂ ਘੋੜਿਆਂ ਨੂੰ ਦਾਣਾ ਦੇਣਾ ਹੈ।
ਹਮ ਤਾਂ ਕਿਨੋ ਪੰਥ ਨਵਾਬਾ।
ਅਸੀਂ ਤੇ ਘੋੜਿਆਂ ਦੀ ਡਿੱਧ ਚੁੱਕਦੇ ਸੀਗੇ ਤੇ ਸਾਨੂੰ ਛੋਟੀ ਸੇਵਾ ਮਿਲੀ ਸੀ, ਸਾਨੂੰ ਨਵਾਬੀ ਦੇਤੀ ਹੈ। ਤੈਨੂੰ ਤੇ ਦਾਣੇ ਵੰਡਣ ਦੀ ਸੇਵਾ, ਵੱਡੀ ਸੇਵਾ ਮਿਲੀ ਹੈ ਘੋੜਿਆਂ ਦੀ, ਤੈਨੂੰ ਪੰਥ ਪਾਤਸ਼ਾਹੀਆਂ ਦੇ ਦੇਵੇਗਾ।
ਤੇਰਾ ਕਰ ਯੁਗ ਪਤਸ਼ਾਹੀ ਤਬ।
ਤੇਰੇ ਉੱਤੇ ਪਾਤਸ਼ਾਹੀਆਂ ਹੋਣਗੀਆਂ, ਤੂੰ ਹਿੰਦੁਸਤਾਨ ਦਾ ਬਾਦਸ਼ਾਹ ਬਣ ਜਾਏਗਾ।
ਉਸੇ ਵਕਤ ਤੇ ਭਇਓ ਨਿਹਾਲ।
ਬਾਬਾ ਨਵਾਬ ਕਪੂਰ ਸਿੰਘ ਦੀ ਰਸਨਾ ਤੇ ਵੀ ਕਲਗੀਧਰ ਪਾਤਸ਼ਾਹ ਦਾ ਵਾਸ ਸੀਗਾ, ਉਹਨਾਂ ਨੂੰ ਵਰ ਸੀਗੇ ਸਤਿਗੁਰਾਂ ਦੇ। ਜੋ ਬਾਬਾ ਕਪੂਰ ਸਿੰਘ ਜੀ ਨੇ ਕਿਹਾ ਉਹਦੇ ਨਾਲ ਜੱਸਾ ਸਿੰਘ ਨਿਹਾਲ ਹੋ ਗਿਆ।
ਸ਼ਾਹੇ ਕਹਾਇਓ ਜੱਸਾ ਸਿੰਘ ਕਲਾਲ।
ਜੱਸਾ ਸਿੰਘ ਕਲਾਲ ਬਾਦਸ਼ਾਹ ਬਣਿਆ ਹਿੰਦੁਸਤਾਨ ਦਾ, ਦਿੱਲੀ ਦੇ ਤਖ਼ਤ ਤੇ ਬੈਠ ਕੇ ਲਾਲ ਕਿਲੇ ਦੇ ਰਾਜਾ ਬਾਦਸ਼ਾਹ ਬਣ ਕੇ ਉਹਨੇ ਰਾਜ ਕੀਤਾ।
ਦੋਹਰਾ ਰਤਨ ਸਿੰਘ ਸਾਖੀ ਲਿਖੀ ਸੁਣ ਕੇ ਪਾਸ ਸਿਆਣ।
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਸਿਆਣਿਆ ਬਜੁਰਗਾਂ ਤੋਂ ਸੁਣ ਕੇ ਕਥਾ ਲਿਖੀ ਹੈ।
ਭੂਲ ਹਮਾਰੀ ਬਖਸ਼ਿਓ ਹਮਰੀ ਟਹਿਲ ਪਛਾਣ।
ਖਾਲਸਾ ਪੰਥ ਬਖਸ਼ਣ ਹਾਰ ਹੈ, ਜੇ ਮੇਰੇ ਤੋਂ ਭੁੱਲ ਹੋ ਗਈ ਤੇ ਬਖਸ਼ ਲੈਣਾ, ਇਹ ਮੇਰੀ ਸੇਵਾ ਪ੍ਰਵਾਨ ਕਰਨਾ। ਭਾਈ ਰਤਨ ਸਿੰਘ ਜੀ ਪੰਥ ਪ੍ਰਕਾਸ਼ ਲਿਖ ਰਹੇ ਹੈ। ਖਾਲਸਾ ਜੀ ਬੜੀ ਵੱਡੀ ਹੈ, ਸਾਡੇ ਪਰਿਵਾਰ ਦੀ ਦਾਸਤਾਨ ਹੈ ਇਹ ਪੰਥ ਖਾਲਸੇ ਦੀ ਹਿਸਟਰੀ ਹੈ। ਗੁਰੂ ਸਾਹਿਬਾਂ ਤੋਂ ਬਾਅਦ ਕਿੱਦਾਂ ਕਿੱਦਾਂ ਸਿੰਘਾਂ ਨੇ ਵਿਚਰ ਕੇ ਇੱਥੋਂ ਤੱਕ ਸਾਨੂੰ ਪਹੁੰਚਾਇਆ ਹੈ। ਸੋ ਇਹ ਕਥਾ ਲੜੀਵਾਰ ਅੱਗੇ ਚੱਲਦੀ ਰਹਿਣੀ ਹੈ। ਸੰਤ ਮਹਾਂਪੁਰਸ਼ ਸੰਤ ਬਾਬਾ ਭਵਿੰਦਰ ਸਿੰਘ ਜੀ ਜਰਗ ਵਾਲੇ ਉਸ ਦੀਵਾਨਾਂ ਸੰਗਤਾਂ ਨੂੰ ਗੁਰੂ ਨਾਲ ਜੋੜ ਰਹੇ ਨੇ ਮਹਾਂਪੁਰਸ਼। ਸੋ ਉਹਨਾਂ ਤੋਂ ਵੀ ਆਪਾਂ ਲਾਭ ਉਠਾਈਏ, ਕਥਾ ਕੀਰਤਨ ਸੁਣੀਏ। ਸਮੇਂ ਦੇ ਲਿਹਾਜ ਨਾਲ ਸਮਾਪਤੀ ਆ, ਉਹ ਮੰਗਲ ਕਰੀਏ। ਹੇ ਗੋਬਿੰਦ, ਹੇ ਗੋਪਾਲ,
ਹੇ ਦਇਆਲ ਲਾਲ,
ਪ੍ਰਾਨ ਸਖੇ ਦੀਨ ਦਰਦ
ਨਿਵਾਰ,
ਹੇ ਸਮਰੱਥ ਅਗੰਮ ਪੂਰਨ,
ਮੋਹਿ ਮਾਇਆ ਧਾਰ,
ਅੰਧ ਕੂਪ ਮਹਾ ਭਿਆਰ, ਨਾਨਕ
ਪਾਰ ਉਤਾਰ,
ਪ੍ਰਭ ਸਰਨਾਗਤੀ,
ਕਿਰਪਾ ਨਿਤ ਦਇਆਲ,
ਏਕ ਅਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵਦੇ ਗੁਰਪਾ